دوہرا شری گجری کے سنگ ملے چھدت سنگھ سمدائے پر مسلت آوت پائے جے بیٹھے گر رائے.
واہ گرو جی کا خالصہ, واہ گرو جی کی فتح. تن تن گردیو جسنگھر جپے, گر کرپال جپے تاں اوگن سب چھپے. کروڑاں برہمنڈاں دے ٹھاکر سرب جیاں دے داتے آد گرو تن تن شری گرو گرنتھ صاحب جی مہاراج گردیو دے پاون پوتر چرنا چ صاحب نویں پاتشاہ تلک جنجو دے راکھے تن تن شری گرو تیگ بہادر صاحب جی مہاراج جی دے پوتر پاون اتحاسک استھان تے سندھیا وقت دے سجے ہوئے دیوانا چ حاضریاں بھر رہی. گرو کا خاص روپ گرو خالصہ ساتھ سنگت گرو چرنا وچ اکتر ہو کے اج آپاں سارے مہان بھگت شرومنی سنت بھگت رویداس جی مہاراج انہاں دا پاون پوتر جنم دہاڑا بڑی شردا آستھا تے بھاونا نال منا رہے. اج دے دن بھائی سنتوخ داس دے گرہ وکھے کانشی بنارس دی دھرتی تے ماتا دیاری دی کوکھ توں مہان بھگت بھگت رویداس جی نے جنم لیا. جنم تو ہی ربی رنگ وچ رنگے ہوئے سن, پربھو بھگتی وچ لبلین سن. جویں سیانیاں دی کہاوت ہے ہون ہار بروا کے چکنے چکنے پات, کہ ہون ہار پودے دے درخت دے پتے بڑے چکنے ہوندے نے اور انہاں نوں ویکھ کے اندازہ لگ جاندا ہے کہ درخت بڑا سندر ہوے گا, سونی چھاں والا, سونے پھل والا ہوے گا. ایسے جڑے ہون ہار ویکتی ہن انہاں دے چکر چین بچپن تو ہی نظر آن لگ پیندے نے. تو بھگت رویداس جی دے بچپن تو ہی وہ ربی رنگ وچ رنگے رہندے سن اور اپنے سمے دے مہان کرانتیکاری ہو نبڑے بھگت رویداس جی, کہ اس ویلے جو برہمن سماج یہ دعویٰ کردا سی کہ بھگتی کرن دا حق شودراں نوں نہیں, تو مہاراج بھگت رویداس جی نے انہاں دے خلاف آواز بلند کیتی کہ ہر ایک مانو ماتر نو پرمیشر دی بھگتی کرن دا حق ہے. اور اتنے اجاگر ہوئے مہاراج بھگت رویداس جی کہ چتوڑ دے علاقے دی رانی بھی بھگت دے چرنا دی بھگت رویداس جی دے چرنا دی داسی بن گئی. کتنے ہی راجے بھگت جی دے چرنا دے سیوک بن گئے اور جڑے برہمن اپنی برہمن ہون دی جاتی دا مان کردے سن او بڑے بڑے وڈے ودوان برہمن بھگت رویداس دے چرنا تے چک گئے. بھگت جی نے آپ اے بچن لکھے نے کہ جڑے بڑے بڑے مہان تے ودوان پردھان پنڈت بپر نے او اج مینوں آ کے نمسکار کردے نے, اے سب پرمیشر دے نام دا پرتاپ ہے. ਭਾਈ ਗੁਰਦਾਸ ਜੀ ਲਿਖਦੇ ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ। ਇਹੋ ਜੇ ਮਹਾਨ ਭਗਤ ਰਵਿਦਾਸ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਵਧਾਈਆਂ ਹੋਣ। ਆਓ ਲੜੀਵਾਰ ਕਥਾ ਗੁਰ ਇਤਿਹਾਸ ਦੀ ਸਰਵਣ ਕਰੀਏ। ਪਹਾੜੀ ਰਾਜਿਆਂ ਨੇ ਆਪਣੇ ਵਜ਼ੀਰ ਭੇਜ ਕੇ ਗੁਰੂ ਸਾਹਿਬ ਜੀ ਨੂੰ ਪਹਿਲਾਂ ਬੇਨਤੀਆਂ ਕੀਤੀਆਂ ਕਿ ਤੁਸੀਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ। ਫਿਰ ਇਨ੍ਹਾਂ ਨੇ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਬੇਨਤੀਆਂ ਕੀਤੀਆਂ ਤੋ ਮਾਤਾ ਜੀ ਨੇ ਇਨ੍ਹਾਂ ਦੀ ਗੱਲ ਮੰਨ ਲਈ ਹੈ। ਔਰ ਕੁਝ ਸਿੰਘਾਂ ਨੇ ਔਰ ਮਾਤਾ ਜੀ ਨੇ ਸਤਿਗੁਰਾਂ ਨੂੰ ਜਦੋਂ ਵਾਰ ਵਾਰ ਕਿਹਾ ਆਨੰਦਪੁਰ ਸਾਹਿਬ ਛੱਡਣ ਵਾਸਤੇ ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਜੇ ਤੁਹਾਨੂੰ ਇਨ੍ਹਾਂ ਤੇ ਵਿਸ਼ਵਾਸ ਹੈ ਆਨੰਦਪੁਰ ਸਾਹਿਬ ਤੁਸੀਂ ਇਨ੍ਹਾਂ ਤੇ ਭਰੋਸਾ ਕਰਕੇ ਛੱਡਦੇ ਹੋ ਤੇ ਫਿਰ ਇਹ ਨਾ ਕੱਲ ਨੂੰ ਕਹਿਣਾ ਕਿ ਕੋਈ ਨਹੀਂ ਬਚਿਆ ਕਿਉਂਕਿ ਇਨ੍ਹਾਂ ਨੇ ਹਮਲਾ ਕਰਨਾ ਬਾਅਦ ਨਹੀਂ ਆਉਣਾ। ਪਰ ਤੁਸੀਂ ਵਾਰ ਵਾਰ ਜਿੱਦ ਕਰਨੀ ਹੈ ਤੇ ਫਿਰ ਕੱਲ ਨੂੰ ਕੋਈ ਇਹ ਵੀ ਨਾ ਆਖੇ ਕਿ ਗੁਰੂ ਨੇ ਰੱਖਿਆ ਨਹੀਂ ਕੀਤੀ। ਇਸ ਕਰਕੇ ਜੇ ਜਾਣਾ ਤੇ ਫਿਰ ਬਦਾਵਾ ਲਿਖ ਦਿਓ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ। ਫਿਰ ਤੁਸੀਂ ਜਿੱਥੇ ਚਾਹੇ ਮਰਜ਼ੀ ਜਾਓ ਕੱਲ ਨੂੰ ਘੱਟੋ ਘੱਟ ਸਾਨੂੰ ਤਾਂ ਕੋਈ ਉਲਾਂਭਾ ਨਾ ਦੇਵੇਗਾ। ਮਹਾਰਾਜ ਜੀ ਦੇ ਬਚਨ ਸੁਣ ਕੇ ਮਾਤਾ ਜੀ ਦਾ ਹਿਰਦਾ ਬੜਾ ਦੁਖੀ ਹੋਇਆ। ਦੁਬਦਾ ਵਿੱਚ ਵਸ ਗਏ ਸਿੰਘ ਵੀ ਕਿ ਹੁਣ ਕਿਵੇਂ ਲਿਖ ਕੇ ਦੇਈਏ ਸਤਿਗੁਰਾਂ ਨੂੰ, ਪਰ ਇੱਥੇ ਰਹਿ ਵੀ ਨਹੀਂ ਸਕਦੇ, ਭੁੱਖ ਦਾ ਬੜਾ ਡਾਢਾ ਦੁੱਖ ਹੈ। ਉਧਰੋਂ ਪਹਾੜੀ ਰਾਜੇ ਦੁਬਾਰਾ ਫਿਰ ਉਨ੍ਹਾਂ ਨੇ ਵਜ਼ੀਰ ਤਿਆਰ ਕਰਕੇ ਗੁਰੂ ਸਾਹਿਬ ਕੋਲ ਭੇਜੇ, ਪਰ ਕਲਗੀਧਰ ਜੀ ਉਸੇ ਨਿਰਣੇ ਤੇ ਰਹੇ ਕਿ ਅਸੀਂ ਆਨੰਦਪੁਰ ਸਾਹਿਬ ਨਹੀਂ ਛੱਡਣਾ। ਉਰੇ ਮਾਤਾ ਗੁਜਰੀ ਜੀ ਕੋਲ ਆਏ ਹਨ। ਮਾਤਾ ਜੀ ਨੂੰ ਆ ਕੇ ਇਨ੍ਹਾਂ ਨੇ ਵਾਰ ਵਾਰ ਬੇਨਤੀਆਂ ਕੀਤੀਆਂ। ਹੁਣ ਇਨ੍ਹਾਂ ਦੇ ਮਨ ਚ ਇਹ ਵੀ ਖੁਸ਼ੀ ਹੈ ਕਿ ਅਸੀਂ ਗੁਰੂ ਘਰ ਵਿਚ ਪਾਟਕ ਪਾ ਦਿੱਤਾ ਹੈ, ਫੁੱਟ ਪਾ ਦਿੱਤੀ ਹੈ ਗੁਰੂ ਤੇ ਸਿੰਘਾਂ ਵਿਚ। ਹੁਣ ਜੇ ਸਿੰਘ ਜਾਣਗੇ ਆਨੰਦਪੁਰ ਸਾਹਿਬ ਛੱਡ ਕੇ ਤੇ ਕੱਲੇ ਗੁਰੂ ਜੀ ਇੱਥੇ ਕੀ ਕਰਨਗੇ, ਉਨ੍ਹਾਂ ਨੂੰ ਵੀ ਜਾਣਾ ਪਵੇਗਾ। ਇਸ ਗੱਲ ਦੀ ਬੜੀ ਖੁਸ਼ੀ ਮਨਾ ਰਹੇ ਨੇ ਪਹਾੜੀ ਰਾਜੇ ਤੇ ਜਿਤਨੇ ਤੁਰਕ ਨੇ। ਮਾਤਾ ਜੀ ਨੂੰ ਇਨ੍ਹਾਂ ਨੇ ਵਾਰ ਵਾਰ ਏਦਾਂ ਦੀਆਂ ਗੱਲਾਂ ਕਹਿ ਕੇ ਭਰਮਾ ਲਿਆ, ਬਿਰਮਾ ਲਿਆ ਹੈ। ਆਓ ਜਿਵੇਂ ਸਿੰਘ ਤੇ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਾਰ ਵਾਰ ਨਿਕਲਣ ਵਾਸਤੇ ਕਹਿ ਰਹੇ ਨੇ ਕਿ ਆਪਾਂ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਤੁਰ ਚੱਲੀਏ, ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਲਈ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ੍ਰੀ ਗੁਜਰੀ ਕੇ ਸੰਗ ਮਿਲੇ, ਸ਼ੁਧਤ ਸਿੰਘ ਸਮੁਦਾਏ।
ਹੁਣ ਇਧਰ ਜਿਹੜੇ ਸਿੰਘ ਕਈ ਕਈ ਦਿਨਾਂ ਦੇ ਤਕਰੀਬਨ ਮਹੀਨੇ ਭਰ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ, ਭੁੱਖੇ ਹਨ, ਖਾਣ ਵਾਸਤੇ ਅੰਨ ਪ੍ਰਾਪਤ ਨਹੀਂ ਹੋਇਆ, ਉਹ ਭੁੱਖ ਦੇ ਦੁੱਖ ਨਾਲ ਸਤਾਏ ਹੋਏ ਜਿਹੜੇ ਸਿੰਘ ਸਨ ਉਹ ਮਾਤਾ ਗੁਜਰੀ ਜੀ ਨੂੰ ਆ ਕੇ ਮਿਲੇ ਹਨ। ਮਾਤਾ ਗੁਜਰੀ ਜੀ ਨਾਲ ਆ ਕੇ ਤਿੰਨਾਂ ਸਿੰਘਾਂ ਨੇ ਮੇਲ ਕੀਤਾ ਹੈ।
ਪਰ ਮਸਲਤ ਆਵਤ ਪਏ, ਜੈ ਬੈਠੇ ਗੁਰ ਰਾਏ।
ਮਾਤਾ ਗੁਜਰੀ ਜੀ ਦੇ ਨਾਲ ਮਸਲਤ ਕਰਕੇ, ਸਲਾਹ ਕਰਕੇ, ਸਾਰੀ ਗੱਲ ਦੇ ਉੱਤੇ ਵਿਚਾਰ ਕਰਕੇ ਕਿ ਹੁਣ ਕੀ ਕਰਨਾ ਚਾਹੀਦਾ ਹੈ, ਉਹ ਸਾਰੀ ਮਸਲਤ ਕਰਕੇ ਇਹ ਜਿਹੜੇ ਭੁੱਖ ਦੇ ਦੁੱਖ ਨਾਲ ਸਤਾਏ ਹੋਏ ਸਿੰਘ ਨੇ ਇਹ ਇਕੱਠੇ ਹੋ ਕੇ ਉਥੇ ਆਏ ਹਨ ਜਿੱਥੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਆਸਣ ਤੇ ਆਪਣੇ ਤਖਤ ਤੇ ਬੈਠੇ ਹੋਏ ਸਨ।
ਜੋ ਪਈ ਪੂਰਬ ਸਿੱਖਨ ਬਿਨੈ ਬਥਾਨੀ।
ਇਨ੍ਹਾਂ ਸਿੰਘਾਂ ਨੇ ਆ ਕੇ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਮਹਾਰਾਜ ਜੀ ਨੂੰ ਕਹਿਣ ਲੱਗੇ,
ਸਤਿਗੁਰ ਕੀਜੇ ਕਿਰਪਾ ਮਹਾਨੀ।
ਕਹਿਣ ਲੱਗੇ, ਹੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਤੁਸੀਂ ਸਾਡੇ ਤੇ ਕਿਰਪਾ ਕਰੋ, ਰਹਿਮਤ ਕਰੋ ਮਹਾਰਾਜ ਜੀ, ਸਾਡੇ ਵੱਲ ਆਪਣੀ ਸਵੱਲੀ ਨਜ਼ਰ ਕਰਕੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖੋ।
ਆਪਣੇ ਜਾਨ ਪ੍ਰਾਨ ਦਿਓ ਦਾਨਾ।
ਮਹਾਰਾਜ, ਸਾਨੂੰ ਆਪਣੇ ਜਾਣ ਕੇ ਅਸੀਂ ਤੁਹਾਡੇ ਹਾਂ ਗਰੀਬ ਨਿਵਾਜ, ਤੁਹਾਡੇ ਹੱਥੀ ਸਾਜੇ ਹੋਏ ਹਾਂ, ਤੁਹਾਡੇ ਹੱਥੀ ਨਿਵਾਜੇ ਹੋਏ ਹਾਂ। ਮਹਾਰਾਜ ਜੀ, ਅਸੀਂ ਤੁਹਾਡੇ ਹਾਂ, ਕਿਰਪਾ ਕਰਕੇ ਸਾਨੂੰ ਆਪਣੇ ਜਾਣ ਕੇ ਸਾਡੇ ਤੇ ਕਿਰਪਾ ਕਰੋ, ਸਾਨੂੰ ਪ੍ਰਾਣਾ ਦਾ ਦਾਨ ਆਪ ਜੀ ਕਿਰਪਾ ਕਰਕੇ ਬਖਸ਼ੋ।
ਮਤੋ ਜੰਗ ਕੋ ਕਰੀਏ ਹਾਨਾ।
ਔਰ ਮਹਾਰਾਜ ਜੀ, ਇਹ ਜਿਹੜਾ ਜੰਗ ਕਰਨ ਦਾ ਮਤਾ ਆਪ ਜੀ ਨੇ ਧਾਰਨ ਕੀਤਾ ਹੋਇਆ, ਹੁਣ ਇਹ ਛੱਡ ਦਿਓ ਕਿਰਪਾ ਕਰਕੇ, ਕਿਉਂਕਿ ਹੁਣ ਸਾਡੇ ਕੋਲ ਜੰਗ ਲੜਨ ਜੋਗੇ ਤਾਕਤ ਨਹੀਂ ਰਹੀ। ਮਹਾਰਾਜ ਜੀ, ਇਹ ਜਿਹੜਾ ਤੁਸੀਂ ਜੰਗ ਕਰਨ ਦਾ ਮਤਾ ਧਾਰਨ ਕੀਤਾ ਹੋਇਆ, ਇਹ ਮਤਾ ਆਪ ਦੀ ਕਿਰਪਾ ਕਰਕੇ ਗਰੀਬ ਨਿਵਾਜ ਜੀ ਛੱਡ ਦਿਓ, ਤਿਆਗ ਦਿਓ।
ਦਾਇਆ ਬੌਰ ਖਾਲਸੇ ਕੇਰਾ।
ਮਹਾਰਾਜ ਜੀ, ਖਾਲਸੇ ਨੇ ਫਿਰ ਬਾਅਦ ਵਿਚ ਦਾਅਵੇਦਾਰ ਬਣ ਜਾਣਾ। ਹੁਣ ਇਕ ਵਾਰੀ ਆਪਾਂ ਇਥੋਂ ਨਿਕਲ ਚੱਲੀਏ, ਤਾਂ ਜੋ ਜਾ ਕੇ ਫਿਰ ਪੂਰੀ ਤਿਆਰੀ ਕਰ ਲਈਏ, ਔਰ ਦੁਬਾਰਾ ਫਿਰ ਖਾਲਸੇ ਨੇ ਇਥੋਂ ਦਾ ਦਾਅਵੇਦਾਰ ਬਣ ਹੀ ਜਾਣਾ, ਫਿਰ ਦੁਬਾਰਾ ਖਾਲਸੇ ਨੇ ਇੱਥੇ ਆ ਕੇ ਦਾਵਾ ਕਰ ਦੇਣਾ ਹੈ।
ਲੜੇ ਸਮਾਜ ਬਟੋਰ ਬਡੇਰਾ।
ਮਹਾਰਾਜ, ਹੁਣ ਸਾਡੇ ਕੋਲ ਲੜਨ ਜੋਗੇ ਨਾ ਤਾਂ ਜੰਗ ਦੀ ਸਮੱਗਰੀ ਰਹੀ ਹੈ, ਨਾ ਮਹਾਰਾਜ ਇੰਨੇ ਪੂਰੇ ਹਥਿਆਰ ਰਹੇ ਨੇ, ਗੋਲੀ ਸਿੱਕਾ ਬਰੂਦ ਵੀ ਬਿਲਕੁਲ ਥੁੜ ਚੁੱਕਾ ਹੈ, ਲੰਗਰ ਪ੍ਰਸ਼ਾਦਾ ਖਾਣ ਨੂੰ ਨਹੀਂ ਮਿਲਦਾ, ਅੰਨ ਰਸਤਾ ਬਸਤਾ ਖਤਮ ਹੋ ਚੁੱਕੀਆਂ ਨੇ। ਤੇ ਦੁਬਾਰਾ ਮਹਾਰਾਜ ਜੀ ਪੂਰੀ ਤਿਆਰੀ ਕਰਕੇ ਸਾਰੇ ਜੰਗੀ ਸਵਾਬ ਦੇ ਸਹਿਤ, ਜੰਗੀ ਸਮਾਨ ਦੇ ਸਹਿਤ ਦੁਬਾਰਾ ਫਿਰ ਅਸੀਂ ਇਨ੍ਹਾਂ ਦੇ ਨਾਲ ਲੜਾਈ ਕਰਾਂਗੇ, ਦੁਬਾਰਾ ਫਿਰ ਇਨ੍ਹਾਂ ਦੇ ਨਾਲ ਜੰਗ ਕਰਾਂਗੇ।
ਜੰਗਲ ਚਲੋ ਮਵਾਸੀ ਮਹਾ।
ਮਹਾਰਾਜ ਜੀ, ਆਪਾਂ ਜੰਗਲ ਦੇ ਇਲਾਕੇ ਨੂੰ ਇੱਥੋਂ ਨਿਕਲ ਚੱਲੀਏ। ਜੰਗਲ ਦਾ ਇਲਾਕਾ ਖਾਲਸਾ ਜੀ, ਆ ਜਿਹੜਾ ਮਾਲਵੇ ਦੀ ਬੈਲਟ ਹੈ, ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਸਨ। ਇਹ ਸਿੰਘ ਕਹਿ ਰਹੇ ਨੇ, ਮਹਾਰਾਜ ਜੀ ਆਪਾਂ ਜੰਗਲ ਦੇ ਇਲਾਕੇ ਨੂੰ ਨਿਕਲ ਚੱਲੀਏ, ਉਥੇ ਜਾ ਕੇ ਆਕੀ ਹੋ ਜਾਵਾਂਗੇ, ਜੰਗਲ ਦੇ ਇਲਾਕੇ ਵਿਚ ਜਾ ਕੇ ਅਸੀਂ ਇਨ੍ਹਾਂ ਦੇ ਖਿਲਾਫ਼ ਬਗਾਵਤ ਕਰਾਂਗੇ।
ਪਹੁੰਚ ਨਾ ਸਕੇ ਤੁਰਕ ਦਲ ਜਹਾਂ।
ਔਰ ਕਿਉਂਕਿ ਜੰਗਲ ਦੇ ਇਲਾਕੇ ਵਿਚ ਇਹ ਤੁਰਕਾਂ ਦੀ ਫੌਜ ਉਥੇ ਜਾ ਨਹੀਂ ਸਕਣੀ, ਉਥੇ ਇਨ੍ਹਾਂ ਨੂੰ ਪਾਣੀ ਨਹੀਂ ਲੱਭਣਾ ਪੀਣ ਵਾਸਤੇ, ਖਾਣ ਨੂੰ ਅੰਨ ਨਹੀਂ ਲੱਭਣਾ। ਆਪ ਜੀ ਦੀ ਉਥੇ ਸਿੱਖੀ ਸੇਵਕੀ ਆਪਣਾ ਵਧੀਆ ਗੁਜ਼ਾਰਾ ਚੱਲੇਗਾ। ਜੰਗਲ ਦੇ ਇਲਾਕੇ ਵਿਚ ਆਪਾਂ ਪੂਰਨ ਤੌਰ ਤੇ ਜਾ ਕੇ ਇਨ੍ਹਾਂ ਦੇ ਖਿਲਾਫ਼ ਬਗਾਵਤ ਕਰ ਸਕਦੇ ਹਾਂ, ਔਰ ਉਥੇ ਜਾ ਕੇ ਆਕੀ ਹੋ ਜਾਵਾਂਗੇ, ਇਹ ਸਾਡੇ ਤੇ ਹਮਲਾ ਵੀ ਉਥੇ ਨਹੀਂ ਕਰ ਸਕਣਗੇ।
ਇਹਾਂ ਦੁਰਗ ਮੈਂ ਨਿਬਰਿਓ ਸਰਬ।
ਮਹਾਰਾਜ ਜੀ, ਇੱਥੇ ਜੋ ਕਿਲੇ ਵਿਚ ਆਪਾਂ ਇਕੱਠਾ ਕਰਕੇ ਰੱਖਿਆ ਸੀ, ਜੋ ਕੁਝ ਵੀ ਅੰਨ ਰਸਤਾ ਬਸਤਾ ਕੁਝ ਵੀ ਜੋੜ ਕੇ ਰੱਖਿਆ ਸੀ, ਮਹਾਰਾਜ ਜੀ ਹੁਣ ਉਹ ਸਾਰਾ ਕੁਝ ਨਿਪਟ ਚੁੱਕਾ, ਖਤਮ ਹੋ ਚੁੱਕਾ ਹੈ।
ਅੰਨ ਪ੍ਰਾਪਤ ਖਰਚੇ ਦਰਬ।
ਮਹਾਰਾਜ ਜੀ, ਹੁਣ ਤਾਂ ਪੈਸਾ ਖਰਚਿਆਂ ਵੀ ਅੰਨ ਨਹੀਂ ਲੱਭਦਾ, ਅੱਗੇ ਤਾਂ ਕੁਝ ਮਹਿੰਗੇ ਰੂਪ ਦੇ ਵਿਚ ਕੀਮਤੀ ਇਕ ਰੁਪਈਏ ਦਾ ਸੇਰ ਕਿਤੇ ਮਿਲ ਜਾਂਦਾ ਸੀ, ਮਹਾਰਾਜ ਜੀ ਹੁਣ ਤਾਂ ਪੈਸਾ ਖਰਚ ਕੇ ਵੀ ਕਿਤੋਂ ਅੰਨ ਨਹੀਂ ਲੱਭਦਾ, ਕਿਤੋਂ ਅੰਨ ਨਹੀਂ ਮਿਲਦਾ।
ਅਪਰ ਸਮੱਗਰੀ ਕਿਮ ਕਰੇ ਆਵੇ।
ਮਹਾਰਾਜ ਜੀ, ਜੇ ਅੰਨ ਹੀ ਨਹੀਂ ਪ੍ਰਾਪਤ ਹੋ ਰਿਹਾ ਤਾਂ ਹੋਰ ਕਿਹੜੀ ਸਮੱਗਰੀ ਸਾਡੇ ਇੱਥੇ ਹੱਥ ਆਉਣੀ ਹੈ, ਹੋਰ ਕਿਹੜੀਆਂ ਵਸਤੂਆਂ ਸਾਡੇ ਇੱਥੇ ਹੱਥ ਲੱਗਣੀਆਂ ਹਨ।
ਬਿੱਤੇ ਉਹ ਸਮੇਂ ਬੋ ਜੰਗ ਮਚਾਵੇ।
ਮਹਾਰਾਜ ਜੀ, ਜੇ ਇਸੇ ਤਰ੍ਹਾਂ ਆਪਾਂ ਕੁਝ ਸਮਾਂ ਹੋਰ ਬਤੀਤ ਕਰ ਲਈਏ, ਇੱਥੋਂ ਬਾਹਰ ਨਿਕਲ ਕੇ ਦੁਬਾਰਾ ਤਿਆਰੀ ਕਰਕੇ ਨਵੇਂ ਸਿਰਿਓਂ ਆਪਾਂ ਫਿਰ ਜੰਗ ਮਚਾਵਾਂਗੇ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਜੰਗ ਨਹੀਂ ਲੜਨਾ, ਪਰ ਮਹਾਰਾਜ ਜੀ ਜੰਗ ਲੜਨ ਵਾਸਤੇ ਤਿਆਰੀ ਤਾਂ ਕਰ ਲਈਏ, ਇੱਥੋਂ ਨਿਕਲ ਕੇ ਇੱਕ ਵਾਰੀ ਦੁਬਾਰਾ ਨਵੇਂ ਸਿਰਿਓਂ ਤਿਆਰੀ ਕਰਕੇ ਫਿਰ ਆਪਾਂ ਜੰਗ ਕਰਾਂਗੇ।
ਨਿਕਸੇ ਹੋਏ ਬਹੁ ਬਿਦ ਕਲਿਆਣ।
ਮਹਾਰਾਜ ਜੀ, ਆਪਾਂ ਜੇ ਇੱਥੋਂ ਨਿਕਲ ਚੱਲੀਏ ਤੇ ਆਪਾਂ ਨੂੰ ਸਾਰੇ ਸੁੱਖ ਮਿਲ ਸਕਦੇ ਨੇ, ਇੱਥੇ ਤਾਂ ਹੁਣ ਰਹਿ ਕੇ ਆਪਾਂ ਨੂੰ ਕੇਵਲ ਦੁੱਖ ਤੇ ਭੁੱਖੀ ਮਿਲਣੀ ਹੈ। ਮਹਾਰਾਜ, ਆਪਾਂ ਹੁਣ ਇੱਥੋਂ ਨਿਕਲ ਚੱਲੀਏ, ਕਿਉਂਕਿ ਇੱਥੋਂ ਨਿਕਲ ਕਰਕੇ ਆਪਾਂ ਨੂੰ ਸਰਬ ਪ੍ਰਕਾਰ ਕਰਕੇ ਕਲਿਆਣ ਦੀ ਸੁੱਖ ਦੀ ਪ੍ਰਾਪਤੀ ਹੋਵੇਗੀ।
ਹੋ ਸਰਬ ਕੁਛ ਬਚੇ ਜੇ ਪ੍ਰਾਣ।
ਔਰ ਮਹਾਰਾਜ, ਸੱਚੇ ਪਾਤਸ਼ਾਹ ਜੀ, ਜੇ ਪ੍ਰਾਣ ਬਚ ਗਏ, ਜ਼ਿੰਦਗੀ ਬਚ ਗਈ, ਤੇ ਫਿਰ ਸਾਨੂੰ ਸਾਰੇ ਸੁੱਖ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ। ਜੇ ਜ਼ਿੰਦਗੀ ਨਾ ਰਹੀ, ਪ੍ਰਾਣ ਹੀ ਨਾ ਰਹੇ, ਤੇ ਫਿਰ ਮਹਾਰਾਜ ਜੀ ਇਹ ਸਾਰਾ ਕੁਝ ਆਪਣੇ ਕਿਹੜੇ ਕੰਮ ਦਾ ਹੈ? ਜੇ ਜ਼ਿੰਦਗੀ ਰਹੇਗੀ ਤੇ ਫਿਰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ।
ਛੋਟਾ ਕਸ਼ਟ ਤੇ ਜੇ ਮਰ ਗਏ,
ਤੇ ਮਹਾਰਾਜ ਜੀ ਜੇ ਅਸੀਂ ਇੱਥੇ ਭੁੱਖ ਦੇ ਕਸ਼ਟ ਨਾਲ ਭੁੱਖ ਦੇ ਦੁੱਖ ਦੇ ਨਾਲ ਮਾਰੇ ਗਏ,
ਉਨਕੋ ਲੜੇ ਖਾਕਾਮ ਪਏ,
ਮਹਾਰਾਜ ਜੀ ਕਿਹਨੇ ਲੜਨਾ? ਜੇ ਮਿੱਟੀ ਬਣ ਗਏ, ਖਾਕ ਵਿਚ ਮਰ ਕੇ ਡਿੱਗ ਪਏ, ਖਾਕ ਹੀ ਬਣ ਗਏ ਤੇ ਫਿਰ ਕਿਹਨੇ ਲੜਨਾ? ਮਹਾਰਾਜ, ਲੜਾਈ ਵੀ ਤਾਂ ਜਿਉਂਦਿਆਂ ਜੀ ਹੋ ਸਕਦੀ ਹੈ, ਜੰਗ ਵੀ ਤਾਂ ਜ਼ਿੰਦਗੀ ਨਾਲ ਹੀ ਲੜੇ ਜਾ ਸਕਦੇ ਨੇ। ਜੇ ਸਾਡੀ ਜ਼ਿੰਦਗੀ ਖਤਮ ਹੋ ਗਈ ਭੁੱਖ ਦੇ ਨਾਲ, ਅਸੀਂ ਮਰ ਮੁੱਕੀ ਗਏ ਤੇ ਸਾਡੀਆਂ ਮਿੱਟੀਆਂ ਨੇ ਥੋੜੀ ਲੜਨਾ? ਸਾਡੇ ਸਰੀਰਾਂ ਦੀ ਮਿੱਟੀ ਤੇ ਖਾਕ ਥੋੜੀ ਲੜੇਗੀ?
ਦੇਖੋ ਸਿੱਖਣ ਕੋ ਇਤ ਕਰਕੇ,
ਮਹਾਰਾਜ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਕਰੋ, ਹੁਣ ਆਪਣੇ ਸਿੱਖਾਂ ਦਾ ਹਿੱਤ ਵੇਖੋ, ਜਿਹਦੇ ਵਿਚ ਤੁਹਾਡੇ ਸਿੱਖਾਂ ਦਾ ਭਲਾ ਹੋਵੇ।
ਕਾਲੀ ਕਾਲ ਖੇਦ ਬੋ ਭਰਕੇ,
ਮਹਾਰਾਜ ਬੜੀ ਘਾਲਣਾ ਘਾਲੀ ਆਪ ਜੀ ਦੇ ਸਿੱਖਾਂ ਨੇ, ਇਹਦੀ ਵੀ ਥੋੜੀ ਘਾਲਣਾ ਨੀ ਘਾਲੀ, ਬੜੀ ਭਾਰੀ ਘਾਲਣਾ ਘਾਲੀ ਆਪ ਜੀ ਦੇ ਸਿੰਘਾਂ ਨੇ, ਬੜਾ ਭਾਰੀ ਦੁੱਖ ਇਹਨਾਂ 7-8 ਮਹੀਨਿਆਂ ਦੇ ਜੰਗ ਦੇ ਵਿਚ ਖਾਲਸੇ ਨੇ ਸਹਿਣ ਕੀਤਾ ਹੈ।
ਅਬੇ ਬਿਦਾਵਾ ਨਾਏ ਲਿਖਾਵੋ,
ਮਹਾਰਾਜ ਹੁਣ ਤੁਸੀਂ ਕਹਿੰਦੇ ਹੋ ਬਿਦਾਵਾ ਲਿਖ ਕੇ ਦੇ ਜੋ, ਪਾਤਸ਼ਾਹ ਹੁਣ ਏਦਾਂ ਤਾਂ ਨਾ ਕਰੋ, ਆਪਣੇ ਖਾਲਸੇ ਨੂੰ ਆਪਣੇ ਸਿੱਖਾਂ ਨੂੰ ਬਿਦਾਵਾ ਲਿਖਣ ਵਾਸਤੇ ਨਾ ਕਹੋ।
ਖਾਰਜ ਸਿੱਖੀ ਤੇ ਨਾ ਕਰਾਵੋ,
ਮਹਾਰਾਜ ਇਸ ਤਰ੍ਹਾਂ ਸਾਨੂੰ ਸਿੱਖੀ ਤੋਂ ਖਾਰਜ ਨਾ ਕਰਾਵੋ, ਇਸ ਤਰ੍ਹਾਂ ਸਾਨੂੰ ਸਿੱਖੀ ਤੋਂ ਖਾਰਜ ਨਾ ਕਰੋ।
ਛੋਟਾ ਕਸ਼ਟ ਤੇ ਲਿਖ ਕਰ ਦੇਂਗੇ,
ਮਹਾਰਾਜ ਕਿਉਂਕਿ ਹੁਣ ਇੰਨੇ ਜ਼ਿਆਦਾ ਦੁਖੀ ਨੇ ਸਿੰਘ ਭੁੱਖ ਦੇ ਦੁੱਖ ਨਾਲ, ਕਿ ਜੇ ਭੁੱਖ ਦੇ ਦੁੱਖ ਨਾਲ ਸਿੰਘਾਂ ਨੂੰ ਬਿਦਾਵਾ ਲਿਖ ਕੇ ਵੀ ਦੇਣਾ ਪਿਆ ਤੇ ਦੇ ਦੇਣਗੇ। ਹੁਣ ਇਹੋ ਜੀ ਹਾਲਤ ਹੈ ਇਸ ਵੇਲੇ ਸਿੱਖਾਂ ਦੀ, ਕਿ ਜੇ ਭੁੱਖ ਦੇ ਦੁੱਖ ਦੇ ਨਾਲ ਸਿੱਖਾਂ ਨੂੰ ਬਿਦਾਵਾ ਲਿਖ ਕੇ ਦੇਣਾ ਵੀ ਪਿਆ ਤੇ ਇਹ ਬਿਦਾਵਾ ਲਿਖ ਕੇ ਦੇਣ ਨੂੰ ਤਿਆਰ ਹਨ।
ਪ੍ਰਾਨ ਬਚਾਵਣ ਹੇਤ ਚਾਹੇਂਗੇ,
ਮਹਾਰਾਜ ਜੀ ਇਹ ਤਾਂ ਆਪਣੇ ਪ੍ਰਾਣ ਬਚਾਉਣਾ ਚਾਹੁਣਗੇ, ਕਿਸੇ ਵੀ ਤਰੀਕੇ ਕਿਸੇ ਵੀ ਯਤਨ ਦੇ ਨਾਲ ਇਹਨਾਂ ਦੇ ਪ੍ਰਾਣ ਬਚ ਜਾਣ, ਇਹਨਾਂ ਨੇ ਤੇ ਆਪਣੇ ਪ੍ਰਾਣ ਬਚਾਣੇ ਹਨ।
ਮਰਨ ਲੱਗਿਓ ਨਰ ਕਿਆ ਨੇ ਕਰੇ,
ਮਹਾਰਾਜ ਜੀ ਜੇ ਬੰਦਾ ਮਰਨ ਲੱਗੇ ਨਾ, ਤੇ ਮਰਨ ਲੱਗਾ ਬੰਦਾ ਕੀ ਨਹੀਂ ਕਰਦਾ, ਹਰ ਪਾਸੋਂ ਹੱਥ ਪੈਰ ਮਾਰਦਾ ਵੀ ਕਿਸੇ ਤਰੀਕੇ ਬਚ ਜਾਵਾਂ। ਮਰਨ ਲੱਗਾ ਬੰਦਾ ਕੀ ਕੁਝ ਨਹੀਂ ਕਰਦਾ, ਉਹ ਵੀ ਕੰਮ ਕਰ ਗੁਜ਼ਰਦਾ ਜਿਹੜਾ ਉਹਨੇ ਨਹੀਂ ਕਰਨਾ ਹੁੰਦਾ, ਮਰਨ ਵੇਲੇ ਉਹ ਵੀ ਕੰਮ ਕਰ ਗੁਜ਼ਰਦਾ ਹੈ।
ਜੀਵਨ ਹੇਤ ਸਰਬ ਪਰ ਹਰੇ,
ਔਰ ਆਪਣੀ ਜ਼ਿੰਦਗੀ ਵਾਸਤੇ ਆਪਣੇ ਜੀਵਨ ਵਾਸਤੇ ਸਾਰਾ ਕੁਝ ਤਿਆਗ ਦਿੰਦਾ ਹੈ ਉਹ ਬੰਦਾ ਜਦੋਂ ਮਰਨ ਲੱਗਦਾ ਨਾ, ਤੇ ਆਪਣੀ ਜ਼ਿੰਦਗੀ ਪ੍ਰਾਪਤ ਕਰਨ ਵਾਸਤੇ ਅਗਰ ਉਹਨੂੰ ਸਭ ਕੁਝ ਤਿਆਗਣਾ ਪਵੇ, ਇਥੋਂ ਤੱਕ ਆਪਣੇ ਟੱਬਰ ਪਰਿਵਾਰ ਨੂੰ ਵੀ ਤਿਆਗਣਾ ਪਵੇ, ਤਾਂ ਉਹ ਤਿਆਗਣ ਨੂੰ ਤਿਆਰ ਹੋ ਜਾਂਦਾ ਹੈ।
ਆਪਣਾ ਪੰਥ ਕੇ ਬਨੋ ਸਹਾਏ, ਲਿਓ ਕਸ਼ਟ ਤੇ ਪ੍ਰਾਨ ਬਚਾਏ,
ਮਹਾਰਾਜ ਜੀ ਕਿਰਪਾ ਕਰੋ ਤੁਸੀਂ ਆਪਣੇ ਪੰਥ ਦੇ ਸਹਾਈ ਹੋਵੋ, ਆਪਣੇ ਪੰਥ ਦੀ ਸਹਾਇਤਾ ਕਰੋ, ਆ ਜਿਹੜਾ ਵੱਡਾ ਭਾਰੀ ਕਸ਼ਟ ਆਪ ਜੀ ਦੇ ਪੰਥ ਤੇ ਆਇਆ ਹੋਇਆ ਹੈ, ਇਸ ਕਸ਼ਟ ਤੋਂ ਤੁਸੀਂ ਆਪਣੇ ਪੰਥ ਨੂੰ ਬਚਾਓ, ਇਸ ਕਸ਼ਟ ਤੋਂ ਤੁਸੀਂ ਆਪਣੇ ਪੰਥ ਦੇ ਪ੍ਰਾਣ ਬਚਾਓ।
ਸੁਣ ਕਰ ਦੀਨ ਬੈਨ ਗੁਰ ਬੋਲੇ,
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਬਹੁਤ ਦੀਨ ਹੋ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਧੀਰਜ ਧਰੋ ਨਹੀਂ ਮਨ ਡੋਲੇ,
ਮਹਾਰਾਜ ਜੀ ਕਹਿੰਦੇ ਹੋ ਭਾਈ ਸਿੱਖੋ ਧੀਰਜ ਰੱਖੋ, ਧੀਰਜ ਸਭ ਤੋਂ ਵੱਡੀ ਦਾਤ ਹੈ ਪ੍ਰਮਾਤਮਾ ਦੀ, ਧੀਰਜ ਰੱਖੋ ਆਪਣੇ ਹਿਰਦੇ ਵਿਚ, ਔਰ ਧੀਰਜ ਰੱਖ ਕੇ ਆਪਣੇ ਮਨ ਵਿਚ ਡੋਲੋ ਨਹੀਂ, ਆਪਣੇ ਮਨ ਦੀਆਂ ਬਿਰਤੀਆਂ ਨੂੰ ਨਾ ਡੁਲਾਓ, ਧੀਰਜ ਸਹਿਤ ਹੋਵੋ।
ਹਮ ਤੁਮਰੇ ਸੁਖ ਹੂੰ ਕੋ ਚਾਹੇ,
ਮਹਾਰਾਜ ਜੀ ਕਹਿੰਦੇ ਅਸੀਂ ਤੁਹਾਡਾ ਸੁਖ ਹੀ ਚਾਹੁੰਦੇ ਹਾਂ, ਅਸੀਂ ਤੁਹਾਡਾ ਸੁਖ ਹੀ ਲੋੜਦੇ ਹਾਂ, ਤੁਹਾਡਾ ਸੁੱਖ ਹੀ ਮੰਗਦੇ ਹਾਂ।
ਮੈਂ ਜਾਣੋ ਇਹ ਛਲੀ ਮਹਾ ਹੈ,
ਤੁਸੀਂ ਨਹੀਂ ਜਾਣਦੇ ਆ ਜਿਹੜੇ ਪਹਾੜੀ ਅੱਜ ਕਸਮਾਂ ਖਾ ਰਹੇ ਨੇ, ਆ ਜਿਹੜੇ ਤੁਰਕ ਕਸਮਾਂ ਖਾ ਰਹੇ ਨੇ, ਇਹ ਬੜੇ ਵੱਡੇ ਛਲੀਏ ਨੇ, ਤੁਸੀਂ ਨਹੀਂ ਜਾਣਦੇ ਇਹਨਾਂ ਬਾਰੇ, ਇਹ ਬੜੇ ਛਲੀਏ ਨੇ, ਇਹ ਬੜੇ ਵੱਡੇ ਭਾਰੀ ਕਪਟੀ ਦੰਭੀ ਤੇ ਪਖੰਡੀ ਹਨ।
ਗੁਜਰੇ ਬੁਰਾ ਤੁਮਾਰੇ ਸਿਰ ਪਰ,
ਜੇ ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਜਾਓਗੇ ਨਾ ਇਹਨਾਂ ਦੇ ਆਖੇ ਲੱਗ ਕੇ, ਤੇ ਤੁਹਾਡੇ ਸਿਰ ਦੇ ਉੱਤੇ ਬੜੀ ਬੁਰੀ ਮਾਰ ਪੈਣੀ ਹੈ ਇਹਨਾਂ ਦੀ, ਤੁਹਾਡੇ ਸਿਰ ਦੇ ਉੱਤੇ। ਆਹ ਤਾਂ ਭੁੱਖ ਦਾ ਦੁੱਖ ਤੁਸੀਂ ਕੁਝ ਦਿਨ ਝੱਲ ਲਓਗੇ, ਪਰ ਜਦੋਂ ਬਾਹਰ ਜਾਓਗੇ ਇਹਨਾਂ ਦੀ ਮਾਰ ਇਹੋ ਜਿਹੀ ਲੱਖਾਂ ਦੇ ਹਿਸਾਬ ਨਾਲ ਘੇਰਾ ਪਾਈ ਬੈਠੇ ਨੇ, ਤੇ ਬੜੀ ਭਿਆਨਕ ਮਾਰ ਹੋਵੇਗੀ, ਫਿਰ ਪ੍ਰਾਣ ਨਹੀਂ ਬਚਣਗੇ, ਫਿਰ ਜ਼ਿੰਦਗੀ ਨਹੀਂ ਬਚੇਗੀ। ਸਿੱਖੋ, ਮੈਂ ਤੁਹਾਡੇ ਭਲੇ ਦੀ ਗੱਲ ਕਹਿ ਰਿਹਾ ਹਾਂ।
ਜਹੋਂ ਬਚਾਵਨ ਤਿਸ ਤੇ ਹਿਤ ਤਰ,
ਤੁਹਾਡੇ ਸਿਰ ਦੇ ਉੱਤੇ ਫਿਰ ਬੁਰੀ ਮਾਰ ਪਵੇਗੀ ਨਾ ਦੁਸ਼ਮਣਾਂ ਦੀ, ਦੋਖੀਆਂ ਦੀ, ਜੇ ਤੁਸੀਂ ਇਹਨਾਂ ਦਾ ਆਖਾ ਮੰਨ ਕੇ ਜਾਂਦੇ ਹੋ। ਇਸ ਕਰਕੇ ਮੈਂ ਤੁਹਾਡੀ ਰੱਖਿਆ ਕਰਨਾ ਚਾਹੁੰਦਾ ਹਾਂ, ਮੈਂ ਇਹਨਾਂ ਦੋਖੀਆਂ ਦੁਸ਼ਮਣਾਂ ਤੋਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ।
ਇਤਤ ਕਾਲ ਇਮ ਔਰ ਬਿਤਾਵੋ,
ਤੁਸੀਂ ਕੁਝ ਸਮਾਂ ਹੋਰ ਇਸੇ ਤਰ੍ਹਾਂ ਬਤੀਤ ਕਰ ਲੋ, ਕੁਝ ਸਮਾਂ ਹੋਰ ਇਸੇ ਤਰ੍ਹਾਂ ਰਹਿ ਲਵੋ।
ਉਨ ਮਨ ਪਾਵਤ ਭੋਜਨ ਖਾਵੋ,
ਫਿਰ ਤੁਸੀਂ ਬਾਅਦ ਵਿਚ ਭਾਵੇਂ ਮਨ ਭਾਉਂਦਾ ਭੋਜਨ ਛਕ ਲਿਆ ਜੇ, ਮਨ ਭਾਉਂਦਾ ਖਾਣ ਨੂੰ ਤੁਹਾਨੂੰ ਪ੍ਰਾਪਤ ਹੋ ਜਾਵੇਗਾ।
ਬਾਸੁਰ ਬੀਸ ਕੇ ਬਸੋ ਉਨੀਸ,
ਮਹਾਰਾਜ ਜੀ ਕਹਿੰਦੇ ਚਲੋ ਜੇ ਬਹੁਤਾ ਸਮਾਂ ਨਹੀਂ ਤੁਸੀਂ ਕੱਢਦੇ ਤੋ 20 ਦਿਨ ਹੀ ਕੱਢ ਲੋ, ਸਿੱਖੋ 20 ਦਿਨ ਹੋਰ ਟਿਕ ਜਾਓ, ਜਿੱਥੇ ਇੰਨੇ ਮਹੀਨੇ ਟਿਕੇ ਹੋ ਉੱਥੇ ਕੇਵਲ 20 ਦਿਨ ਹੋਰ ਟਿਕ ਜਾਓ। ਚਲੋ ਜੇ 20 ਦਿਨ ਨਹੀਂ ਟਿਕਦੇ ਤਾਂ 19 ਦਿਨ ਹੀ ਟਿਕ ਜਾਓ। ਮਹਾਰਾਜ ਸੱਚੇ ਪਾਤਸ਼ਾਹ ਬਾਰ ਬਾਰ ਕਹਿ ਰਹੇ ਨੇ, ਮੇਰੇ ਸਾਹਿਬ ਜੂ ਇਹ ਸੋਝੀ ਹੈ ਕਿ ਬਾਹਰ ਜਦੋਂ ਜਾਣਗੇ ਤੇ ਇਹਨਾਂ ਨੇ ਹਮਲਾ ਕਰਨਾ, ਬੜਾ ਨੁਕਸਾਨ ਹੋਵੇਗਾ ਸਿੱਖਾਂ ਦਾ, ਇਹ ਗੁਰਦੇਵ ਜਾਣਦੇ ਸਨ। ਇਸੇ ਕਰਕੇ ਬਾਰ ਬਾਰ ਰੋਕ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਸੀ ਕਿ ਹੋਣੀ ਇਸ ਤਰ੍ਹਾਂ ਵਰਤਣੀ ਹੈ, ਪਰ ਹੋਣੀ ਬੜੀ ਪ੍ਰਬਲ ਹੁੰਦੀ ਹੈ, ਇਹ ਵੀ ਗੁਰਦੇਵ ਨੇ ਵਿਖਾਉਣਾ ਸੀ। ਹੋਣੀ ਜਦੋਂ ਵਰਤਣੀ ਹੈ ਉਹਨੇ ਵਰਤ ਕੇ ਰਹਿਣਾ ਹੁੰਦਾ। ਮਹਾਰਾਜ ਜੀ ਕਹਿੰਦੇ ਚਲੋ ਜੇ 20 ਦਿਨ ਨਹੀਂ ਟਿਕਦੇ ਤਾਂ 19 ਦਿਨ ਹੀ ਹੋਰ ਟਿਕ ਜਾਓ, ਕੇਵਲ 19 ਦਿਨਾਂ ਦਾ ਸਮਾਂ ਸਾਨੂੰ ਹੋਰ ਦੇ ਦਿਓ।
ਕਹਿ 18 ਸਿਮਰੋ ਜਗਦੀਸ਼,
ਚਲੋ ਜੇ 19 ਦਿਨ ਵੀ ਨਹੀਂ ਰਹਿਣਾ ਤੇ 18 ਦਿਨ ਹੀ ਰਹਿ ਜਾਓ। ਮਹਾਰਾਜ ਜੀ ਹੋਰ ਵੀ ਘਟਾ ਰਹੇ ਨੇ ਦਿਨ, ਕਹਿੰਦੇ ਜੇ 19 ਦਿਨ ਨਹੀਂ ਰਹਿਣਾ ਤੇ 18 ਦਿਨ ਹੋਰ ਭਜਨ ਕਰ ਲਓ। ਇਹ ਸਮਝ ਲੋ ਵੀ 18 ਦਿਨ ਦੀ ਹੋਰ ਤਪੱਸਿਆ ਹੈ, ਜਿੱਥੇ ਇੰਨੇ ਮਹੀਨਿਆਂ ਦੀ ਤਪੱਸਿਆ ਘਾਲਣਾ ਤੁਸੀਂ ਘਾਲੀ ਆ, ਉੱਥੇ 18 ਦਿਨ ਹੋਰ ਬਹਿ ਕੇ ਇੱਥੇ ਜਗਤ ਦੇ ਈਸ਼ ਪਰਮੇਸ਼ਰ ਦਾ ਭਜਨ ਕਰ ਲੋ।
ਕਿਦੋਂ ਸਪਤ ਦਸ ਖੋੜਸ ਰਹੋ,
ਜੇ 18 ਦਿਨ ਨਹੀਂ ਰਹਿ ਸਕਦੇ ਤਾਂ ਘੱਟੋ ਘੱਟ 17 ਦਿਨ ਹੀ ਰਹਿ ਜਾਓ, 17 ਵੀ ਨਹੀਂ ਰਹਿੰਦੇ ਤੇ 16 ਦਿਨ ਹੀ ਰਹਿ ਜਾਓ। ਸਿੱਖੋ, ਖੋੜਸ ਕਹਿੰਦੇ ਨੇ 16 ਨੂੰ, ਮਹਾਰਾਜ ਕਹਿੰਦੇ 16 ਦਿਨ ਤਾਂ ਅਟਕ ਸਕਦੇ ਹੋ, 16 ਦਿਨ ਹੀ ਰਹਿ ਜਾਓ ਭਾਈ। ਸਿੱਖੋ, ਜੇ ਜ਼ਿਆਦਾ ਦਿਨ ਨਹੀਂ ਰਹਿ ਸਕਦੇ,
ਕਹਿ 10 ਪੰਜ ਚਿਰੋ ਸੁਖ ਲਹੋ,
ਜੇ 16 ਦਿਨ ਵੀ ਨਹੀਂ ਅਟਕਣਾ ਤੇ 15 ਦਿਨ ਅਟਕ ਜਾਓ। ਮਹਾਰਾਜ ਜੀ ਕਹਿੰਦੇ 15 ਦਿਨ ਦਾ ਸਮਾਂ ਹੋਰ ਦੇ ਦਿਓ।
ਇਤਨੇ ਦਿਨ ਮੈਂ ਦੋਨੋ ਲੋਕ,
ਜੇ ਤੁਸੀਂ 15 ਦਿਨ ਵੀ ਦੇ ਦਿਓ ਹੋਰ, 15 ਦਿਨ ਹੋਰ ਰੁਕ ਜਾਓ ਤੇ ਇਹਨਾਂ 15 ਦਿਨਾਂ ਵਿਚ ਸਿੱਖੋ ਮੈਂ ਤੁਹਾਡੇ ਦੋਵੇਂ ਲੋਕ ਸਵਾਰ ਦਿਆਂਗਾ। ਕਿਉਂਕਿ ਸਤਿਗੁਰੂ ਜੀ ਇਹ ਜੋ ਕਹਿ ਰਹੇ ਨੇ ਵੀ ਇੰਨੇ ਦਿਨ ਹੀ ਅਟਕ ਜਾਓ, ਕਿਉਂਕਿ ਬਾਹਰ ਜਿਹੜੇ ਤੁਰਕ ਤੇ ਪਹਾੜੀ ਸਨ ਉਹ ਵੀ ਤੰਗ ਸਨ, ਹੁਣ ਇੱਕ ਦਿਨ ਦੋ ਦਿਨ ਕੱਟਣੇ ਉਹਨਾਂ ਲਈ ਮੁਸ਼ਕਲ ਸੀ, ਇਸੇ ਕਰਕੇ ਉਹ ਬਾਰ ਬਾਰ ਮਿੰਨਤਾਂ ਕਰ ਰਹੇ ਨੇ, ਤੰਗੀ ਉਹਨਾਂ ਨੂੰ ਵੀ ਸੀ ਬਾਹਰ। ਮਹਾਰਾਜ ਜੀ ਜਾਣਦੇ ਸਨ ਵੀ ਜੇ 2-4 ਦਿਨ 5-7 ਦਿਨ ਹੋਰ ਬੀਤ ਜਾਣ ਤੇ ਇਹਨਾਂ ਨੇ ਆਪੇ ਚਲਿਆ ਜਾਣਾ ਘੇਰਾ ਚੁੱਕ ਕੇ, ਔਰ ਜੰਗ ਖਤਮ ਹੋ ਜਾਣਾ, ਮਾਹੌਲ ਸ਼ਾਂਤ ਹੋ ਜਾਣਾ, ਇਹ ਗੁਰਦੇਵ ਨੂੰ ਪਤਾ ਸੀ। ਪਰ ਸਿੰਘ ਅਟਕੇ ਹੋਏ ਸਨ ਆਪਣੇ ਨਿਰਣੇ ਦੇ ਉੱਤੇ, ਪੂਰੇ ਭੁੱਖ ਦੇ ਦੁੱਖ ਕਰਕੇ ਨਹੀਂ ਬਾਅਦ ਆਏ, ਫਿਰ ਹੋਣੀ ਵੀ ਤਾਂ ਇਸੇ ਤਰ੍ਹਾਂ ਵਰਤਣੀ ਸੀ, ਖੇਡ ਹੀ ਪਰਮਾਤਮਾ ਦੀ ਇਸੇ ਤਰ੍ਹਾਂ ਵਰਤਣੀ ਸੀ, ਹੁਕਮ ਤਾਂ ਕਲਗੀਧਰ ਦਾ ਹੀ ਵਰਤ ਰਿਹਾ। ਮਹਾਰਾਜ ਜੀ ਕਹਿੰਦੇ 15 ਦਿਨ ਹੀ ਅਟਕ ਜੋ ਸਿੱਖੋ, ਇਹਨਾਂ 15 ਦਿਨਾਂ ਦੇ ਵਿੱਚ ਮੈਂ ਤੁਹਾਡਾ ਲੋਕ ਤੇ ਪਰਲੋਕ ਸਵਾਰ ਦਿਆਂਗਾ।
ਪਰੋ ਸੁਧਾਰਨ ਮੇਟੋ ਸ਼ੋਕ,
ਮੈਂ ਤੁਹਾਡਾ ਲੋਕ ਪਰਲੋਕ ਸੁਧਾਰ ਦਿਆਂਗਾ ਔਰ ਤੁਹਾਡੇ ਸ਼ੋਕ ਮਿਟਾ ਦਿਆਂਗਾ, ਕੇਵਲ 15 ਦਿਨ ਹੀ ਰਹਿ ਜਾਓ, ਟਿਕ ਜਾਓ।
ਕੁਨ ਸਿੱਖ ਕਹੇ ਸੁਨੋ ਗੁਰ ਪੂਰੇ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਸੁਣ ਕੇ ਅੱਗੋਂ ਸਿੱਖ ਬੋਲੇ, ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗੇ, ਹੇ ਪੂਰਨ ਸਤਿਗੁਰੂ ਗਰੀਬ ਨਿਵਾਸ ਜੀ,
ਅਬ ਤੋ ਨਿਕਸਨ ਬਨੇ ਜਰੂਰੇ।
ਕਹਿੰਦੇ ਨਹੀਂ ਮਹਾਰਾਜ, ਹੁਣ ਨਹੀਂ ਅਸੀਂ ਰੁਕ ਸਕਦੇ, ਹੁਣ ਤਾਂ ਸਾਡਾ ਇੱਥੋਂ ਨਿਕਲਣਾ ਹੀ ਬਣਦਾ ਹੈ, ਹੁਣ ਤਾਂ ਅਸੀਂ ਆਨੰਦਪੁਰ ਸਾਹਿਬ ਨੂੰ ਛੱਡ ਕੇ ਹੀ ਜਾਵਾਂਗੇ।
ਇੱਕ ਦਿਵਸ ਵੀ ਬਸਿਓ ਨਾ ਜਾਈ।
ਮਹਾਰਾਜ ਤੁਸੀਂ 15 ਦਿਨ ਕਹਿੰਦੇ ਹੋ ਰਹਿਣ ਨੂੰ, ਸਾਡੇ ਕੋਲੋਂ ਤਾਂ ਹੁਣ 1 ਦਿਨ ਵੀ ਨਹੀਂ ਰਿਹਾ ਜਾਂਦਾ, ਅਸੀਂ 1 ਦਿਨ ਵੀ ਨਹੀਂ ਹੁਣ ਰਹਿ ਸਕਦੇ।
ਨਿਤਸਨ ਕੋ ਚਾਤ ਸਮੁਦਾਈ।
ਅਸੀਂ ਸਾਰੇ ਇੱਥੋਂ ਨਿਕਲ ਕੇ ਜਾਣਾ ਚਾਹੁੰਦੇ ਹਾਂ, ਸਾਰੇ ਇੱਥੋਂ ਛੱਡ ਕੇ ਜਾਣਾ ਚਾਹੁੰਦੇ ਹਾਂ ਕਿਲੇ ਨੂੰ।
ਵਿਆਕੁਲ ਪਏ ਛੁਦਤ ਤਿਤਹਾਰਾ।
ਮਹਾਰਾਜ ਭੁੱਖ ਦੇ ਨਾਲ ਇੰਨੇ ਜ਼ਿਆਦਾ ਬੇਬਲ ਤੇ ਵਿਆਕੁਲ ਹੋ ਗਏ ਹਾਂ ਕਿ ਹੁਣ ਸਾਡੇ ਚ ਧੀਰਜ ਨਹੀਂ ਰਿਹਾ, ਹੁਣ ਅਸੀਂ ਧੀਰਜ ਨਹੀਂ ਰੱਖ ਸਕਦੇ, ਸਾਡੇ ਅੰਦਰ ਧੀਰਜ ਨਹੀਂ ਟਿਕਿਆ।
ਸ਼ਤਰਨ ਸਨ ਲੜ ਕੀਓ ਅਖਾਰਾ।
ਦੁਸ਼ਮਣਾਂ ਨਾਲ ਲੜ ਕੇ ਹੁਣ ਤੱਕ ਜਿੰਨਾ ਜੰਗ ਅਸੀਂ ਲੜ ਸਕਦੇ ਸੀ ਜ਼ੋਰ ਲਾ ਕੇ ਲੜੇ ਹਾਂ।
ਹਾਰ ਪਰੇ ਮੂਰਖ ਚੱਖ ਮਾਰ।
ਮਹਾਰਾਜ ਇਹ ਜਿਹੜੇ ਮੂਰਖ ਨੇ ਹਾਰ ਪਏ ਨੇ ਬਾਹਰ ਵਿਚ ਚੱਖ ਮਾਰ ਕੇ।
ਜਾਂ ਤੇ ਕਰੇ ਸਪਤ ਉਧਾਰ।
ਮਹਾਰਾਜ ਸਾਡੇ ਤੋਂ ਹਾਰ ਗਏ ਨੇ ਤੁਰਕ ਤੇ ਪਹਾੜੀਏ, ਇਸੇ ਕਰਕੇ ਤੇ ਹੁਣ ਸੋਹਾਂ ਖਾਂਦੇ ਮਿੰਨਤਾਂ ਕਰਦੇ ਨੇ ਵੀ ਛੱਡ ਕੇ ਚਲੇ ਜਾਓ ਆਨੰਦਪੁਰ ਸਾਹਿਬ। ਮਹਾਰਾਜ ਅਸੀਂ ਜੰਗ ਲੜਿਆ ਇਨ੍ਹਾਂ ਨਾਲ, ਇਹ ਹਾਰ ਗਏ ਨੇ, ਇਨ੍ਹਾਂ ਤੁਰਕਾਂ ਤੇ ਪਹਾੜੀਆਂ ਨੇ ਹਾਰ ਮੰਨ ਲਈ ਹੈ, ਇਸੇ ਕਰਕੇ ਸਾਡੇ ਅੱਗੇ ਹਾਰੇ ਹੋਏ ਕਸਮਾਂ ਖਾ ਰਹੇ ਹਨ।
ਅਬ ਨਿਕਸਨ ਹੀ ਤੁਮ ਕੋ ਬਨੇ।
ਮਹਾਰਾਜ ਕੱਲਾ ਸਾਡਾ ਨਹੀਂ, ਹੁਣ ਤਾਂ ਤੁਹਾਡਾ ਵੀ ਇੱਥੋਂ ਨਿਕਲਣਾ ਹੀ ਬਣਦਾ ਹੈ ਕਿ ਤੁਸੀਂ ਵੀ ਇਹ ਨਗਰ ਛੱਡ ਕੇ ਹੁਣ ਇੱਥੋਂ ਚਲੇ ਚਲੀਏ।
ਜਿਸ ਤੇਰਾ ਏ ਪ੍ਰਾਨ ਕੇ ਸਨੇ।
ਜਿਸ ਨਾਲ ਸਾਡੇ ਪ੍ਰਾਨ ਰਹਿ ਜਾਣ, ਸਾਡੀ ਜ਼ਿੰਦਗੀ ਰਹਿ ਜਾਵੇ।
ਉਨ ਗੁਰ ਕਹਿਓ ਪੰਜ ਦਸ਼ ਦਿਓਸਾ।
ਮਹਾਰਾਜ ਸੱਚੀ ਪਾਤਸ਼ਾਹ ਜੀ ਫਿਰ ਬੋਲੇ, ਕਹਿਣ ਲੱਗੇ, ਅੱਛਾ ਭਾਈ ਜੇ ਤੁਸੀਂ 15 ਦਿਨ ਨਹੀਂ ਰਹਿ ਸਕਦੇ।
ਜੇ ਨਾ ਰਹਤੇ ਤਾਰ ਪਰੋਸਾ।
ਅਸਾਂ ਤੁਹਾਡੇ ਕੋਲੋਂ 15 ਦਿਨਾਂ ਦਾ ਸਮਾਂ ਮੰਗਿਆ ਤੇ ਜੇ ਤੁਸੀਂ 15 ਦਿਨ ਵੀ ਆਪਣੇ ਮਨ ਚ ਭਰੋਸਾ ਧਾਰ ਕੇ ਨਹੀਂ ਠਹਿਰਦੇ।
14-13 ਦਵਾਦਸ਼ ਰਹੋ।
14 ਦਿਨ ਰਹਿ ਜਾਓ, 14 ਦਿਨ ਨਹੀਂ ਰਹਿੰਦੇ 13 ਦਿਨ ਰਹਿ ਜਾਓ, 13 ਦਿਨ ਨਹੀਂ ਰਹਿੰਦੇ 12 ਦਿਨ ਹੀ ਰਹਿ ਜਾਓ। ਮਹਾਰਾਜ ਜੀ ਹੋਰ ਘਟਾਈ ਜਾਂਦੇ ਦਿਨ ਕਿ 12 ਦਿਨ ਹੀ ਰਹਿ ਜਾਓ, ਇੰਨਾ ਸਮਾਂ ਹੀ ਕੱਟ ਲਓ।
ਪੁਨ ਮਨ ਪਾਵਤ ਸੁਖ ਸਭ ਲਓ।
ਫਿਰ ਤੁਹਾਨੂੰ ਮਨ ਭਾਉਂਦੇ ਸਾਰੇ ਸੁਖ ਮਿਲਣਗੇ, ਸਿੱਖੋ ਮੈਂ ਬਚਨ ਕਰਨਾ। ਜੇ ਤੁਸੀਂ ਸਾਡਾ ਬਚਨ ਮੰਨ ਕੇ 12 ਦਿਨ ਵੀ ਅਟਕ ਜਾਓ ਤੇ ਤੁਹਾਨੂੰ ਮਨ ਭਾਉਂਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ।
ਇਕਾਦਸ਼ 10-9 ਅਸ਼ਟ ਬਸੀ ਜੈ।
ਪਾਤਸ਼ਾਹ ਨੇ ਹੋਰ ਦਿਨ ਘਟਾਏ, ਹੋਰ ਦਇਆ ਵਿਚ ਆ ਗਏ, ਕਹਿੰਦੇ ਚਲੋ 12-11 ਦਿਨ ਰਹਿ ਜਾਓ, 10 ਦਿਨ ਅਟਕ ਜਾਓ, 9 ਦਿਨ 8 ਦਿਨ ਹੀ ਅਟਕ ਜਾਓ, ਸਿੱਖੋ 8 ਦਿਨਾਂ ਦਾ ਹੀ ਸਬਰ ਕਰ ਲਵੋ।
ਰਿਪ ਹਟ ਜਾਏ ਸੁਖ ਲੀਜੈ।
ਬਸ ਹੁਣ ਕੁਝ ਦਿਨਾਂ ਦੀ ਗੱਲ ਹੈ, ਦੁਸ਼ਮਣਾਂ ਨੇ ਸਾਰਿਆਂ ਨੇ ਹਟ ਜਾਣਾ, ਆ ਜਿਹੜਾ ਘੇਰਾ ਪਿਆ ਹੋਇਆ ਬਾਹਰ ਆਨੰਦਪੁਰ ਸਾਹਿਬ ਨੂੰ, ਇਹਨਾਂ ਸਾਰਿਆਂ ਨੂੰ ਹਟਣਾ ਪੈਣਾ ਹੈ। ਕਿੰਨਾ ਕੁ ਚਿਰ ਹੋਰ ਬੈਠਣਗੇ, ਹਟਣ ਨੂੰ ਤਿਆਰ ਬੈਠੇ ਨੇ, ਇਹ ਹੁਣ ਇਹ ਘੇਰਾ ਛੱਡ ਕੇ ਜਰੂਰ ਚਲੇ ਜਾਣਗੇ।
ਜੇ ਔਰ ਕਈ ਕਰੋ ਪਿਆਰੇ।
ਮਹਾਰਾਜ ਜੀ ਕਹਿੰਦੇ ਚਲੋ ਜੇ ਤੁਸੀਂ ਬਹੁਤੀ ਜਿੱਦ ਕਰਦੇ ਹੋ ਜਾਣ ਲਈ, ਬਹੁਤਾ ਅੰਤ ਕਰਦੇ ਹੋ।
ਸਪਤ ਦਿਵਸ ਲਿਓ ਤੀਰਜ ਤਾਰੇ।
ਸਿੱਖੋ ਕੇਵਲ 7 ਦਿਨ ਦਾ ਸਮਾਂ ਦੇ ਦਿਓ, 7 ਦਿਨਾਂ ਦਾ ਹੀ ਹੌਸਲਾ ਰੱਖ ਲੋ, ਜੇ ਬਹੁਤਾ ਨਹੀਂ 8-9 ਦਿਨ 10 ਦਿਨ ਨਹੀਂ ਮੰਨਦੇ, 7 ਦਿਨ ਹੀ ਮੰਨ ਜਾਓ, 7 ਦਿਨ ਹੀ ਪ੍ਰਵਾਨ ਕਰ ਲੋ, 7 ਦਿਨ ਹੋਰ ਸਬਰ ਕਰਕੇ ਬੈਠ ਜਾਓ।
ਅਬ ਨਿਕਸੇ ਹੋਏ ਗਜਬ ਗੁਜਾਰਨ।
ਕਿਉਂਕਿ ਜੇ ਹੁਣ ਤੁਸੀਂ ਨਿਕਲਦੇ ਹੋ ਤੇ ਖਾਲਸਾ ਜੀ ਬੜੀ ਗਜਬ ਗੁਜਰੇਗੀ, ਖਾਲਸਾ ਜੀ ਬੜਾ ਔਖਾ ਸਮਾਂ ਆਵੇਗਾ। ਮਹਾਰਾਜ ਜੀ ਇਸ਼ਾਰਾ ਕਰ ਰਹੇ ਨੇ ਕਿ ਜੇ ਹੁਣ ਤੁਸੀਂ ਜਿੱਦ ਕਰਕੇ ਨਿਕਲਦੇ ਹੋ ਤੇ ਸਾਡਾ ਪਰਿਵਾਰ ਵੀ ਖਿੰਡ ਜਾਣਾ, ਦੋਵਾਂ ਨੇ ਜੰਗ ਦੇ ਮੈਦਾਨ ਚ ਸ਼ਹੀਦ ਹੋਣਾ ਹੈ, ਦੋਨਾਂ ਨੇ ਸਰਹੰਦ ਦੀਆਂ ਨੀਹਾਂ ਚ ਚਿਣਿਆ ਜਾਣਾ, ਤੁਹਾਡੇ ਤੇ ਵੀ ਬੜੀ ਜ਼ਿਆਦਾ ਗਜਬ ਗੁਜ਼ਰਨੀ ਹੈ, ਕਈਆਂ ਨੇ ਸਰਸਾ ਦੇ ਪਾਣੀ ਚ ਰੁੜ ਜਾਣਾ ਸੀ। ਇਹ ਗੁਰਦੇਵ ਨੂੰ ਸਭ ਕੁਝ ਪਤਾ ਸੀ, ਇਸੇ ਕਰਕੇ ਕਹਿ ਰਹੇ ਨੇ, ਇਸ਼ਾਰਾ ਹੀ ਕਰ ਰਹੇ ਨੇ, ਸਿੱਖੋ ਬੜੀ ਗਜਬ ਗੁਜਰੇਗੀ, ਬੜਾ ਔਖਾ ਸਮਾਂ ਹੋਵੇਗਾ ਜੇ ਤੁਸੀਂ ਹੁਣ ਨਿਕਲਦੇ ਹੋ।
ਬਚੋ ਨਹੀਂ ਹੋਏ ਸਬਨ ਸੰਘਾਰਨ,
ਤੁਹਾਡੇ ਚੋਂ ਇੱਕ ਵੀ ਸਿੱਖ ਨਹੀਂ ਬਚੇਗਾ, ਸਭ ਦਾ ਸੰਘਾਰ ਹੋ ਜਾਏਗਾ, ਤੁਸੀਂ ਸਾਰੇ ਮਾਰੇ ਜਾਓਗੇ।
ਜਿਮ ਬਾਲਕ ਪਿਕ ਰੂਪ ਅਗਨ ਕੋ,
ਸਿੱਖੋ ਜਿਵੇਂ ਕੋਈ ਛੋਟਾ ਜਿਹਾ ਬੱਚਾ ਅੱਗ ਦਾ ਰੂਪ ਵੇਖ ਲੇ, ਅੱਗ ਬਲਦੀ ਹੋਵੇ ਨਾ, ਛੋਟਾ ਜਿਹਾ ਬੱਚਾ ਦੂਰ ਅੱਗ ਬਲਦੀ ਨੂੰ ਵੇਖ ਲਵੇ।
ਵਰਨ ਚੈਨ ਲਖੇ ਜਰਨ ਕੋ,
ਬੱਚੇ ਨੂੰ ਏਦਾਂ ਲੱਗਦਾ ਵੀ ਇਹ ਅੱਗ ਨਹੀਂ ਬੜੀ ਵਧੀਆ ਚੀਜ਼ ਆ, ਉਹ ਭੱਜ ਕੇ ਉਹਦੇ ਚ ਵੜਨ ਲੱਗਦਾ ਹੈ, ਤੇ ਭੱਜ ਕੇ ਉਹਦੇ ਵਿਚ ਵੜਨ ਲੱਗਦਾ, ਉਹਨੂੰ ਨੀ ਪਤਾ ਕਿ ਮੈਂ ਇਹਦੇ ਵਿਚ ਪੈ ਕੇ ਸੜ ਜਾਵਾਂਗਾ।
ਮਾਤਾ ਪਿਤਾ ਸੰਭਾਰਨ ਕਰੇ,
ਜਦੋਂ ਬੱਚਾ ਭੱਜ ਕੇ ਅੱਗ ਵੱਲ ਵਧਣ ਦਾ ਯਤਨ ਕਰਦਾ ਤੇ ਉਹਦੇ ਜਿਹੜੇ ਮਾਂ ਬਾਪ ਨੇ ਬੱਚੇ ਦੇ, ਉਹਨੂੰ ਰੋਕ ਲੈਂਦੇ ਨੇ, ਉਹਨੂੰ ਵਰਜ ਲੈਂਦੇ ਨੇ, ਉਸ ਅੱਗ ਦੇ ਵਿਚ ਸੜਨ ਤੋਂ ਰੋਕ ਲੈਂਦੇ ਹਨ।
ਵਰਜ ਤਪਤਰੇ ਬੀਚ ਨਾ ਪਰੇ,
ਔਰ ਉਹਨੂੰ ਜਾ ਕੇ ਵਰਜ ਲੈਂਦੇ ਨੇ, ਰੋਕ ਲੈਂਦੇ ਨੇ, ਕਿਤੇ ਸਾਡਾ ਬੱਚਾ ਅੱਗ ਦੇ ਵਿਚ ਨਾ ਜਾ ਪਵੇ, ਅੱਗ ਦੇ ਵਿਚ ਨਾ ਚਲਾ ਜਾਵੇ।
ਕਿਉਂ ਹਮ ਤੁਮਕੋ ਬੋ ਬਰ ਜੰਤੇ,
ਤੁਹਾਨੂੰ ਵੀ ਇਹ ਬਲਦੀ ਅੱਗ ਨਜ਼ਰ ਨਹੀਂ ਆਉਂਦੀ, ਤੁਹਾਨੂੰ ਵਧੀਆ ਦਿਸ ਰਿਹਾ, ਤੁਹਾਨੂੰ ਇਸ ਤਰ੍ਹਾਂ ਨਜ਼ਰ ਆ ਰਿਹਾ ਕਿ ਪਹਾੜੀਏ ਤੇ ਤੁਰਕ ਕਸਮਾਂ ਸੱਚੀਆਂ ਖਾ ਰਹੇ ਨੇ, ਪਰ ਸਾਨੂੰ ਪਤਾ ਕਿ ਬਲਦੀ ਅੱਗ ਹੈ, ਇਹਦੇ ਵਿਚ ਜਾਓਗੇ ਤੇ ਤੁਹਾਨੂੰ ਸੜਨਾ ਪਏਗਾ, ਇਸੇ ਕਰਕੇ ਅਸੀਂ ਤੁਹਾਡੇ ਮਾਂ ਤੇ ਬਾਪ ਹੋਣ ਦੇ ਨਾਤੇ ਤੁਹਾਨੂੰ ਵਰਜ ਰਹੇ ਹਾਂ, ਤੁਹਾਨੂੰ ਬਾਰ ਬਾਰ ਰੋਕ ਰਹੇ ਹਾਂ।
ਬੁਰਾ ਹੋਤ ਸਿਰ ਨਹੀਂ ਲਖੰਤੇ,
ਤੁਹਾਨੂੰ ਇਹ ਨਹੀਂ ਨਜ਼ਰ ਆ ਰਿਹਾ ਕਿ ਤੁਹਾਡਾ ਬਾਹਰ ਜਾਣ ਵਿਚ ਬੁਰਾ ਹੀ ਹੋਣਾ, ਨੁਕਸਾਨ ਹੀ ਹੋਣਾ, ਪਰ ਤੁਹਾਨੂੰ ਇਸ ਗੱਲ ਦੀ ਸੋਝ ਹੀ ਨਹੀਂ ਹੋ ਰਹੀ।
ਸੁਣ ਸਿੱਖ ਕਹਿ ਬੁਰਾ ਅਬਨਾਈ,
ਜਦੋਂ ਮਹਾਰਾਜ ਜੀ ਨੇ ਦੁਬਾਰਾ ਇਹ ਬਚਨ ਕਹੇ, ਸੁਣ ਕੇ ਸਿੱਖ ਇੰਨੇ ਜ਼ਿਆਦਾ ਧੀਰਜ ਹਾਰੀ ਬੈਠੇ ਸਨ, ਕਹਿੰਦੇ ਮਹਾਰਾਜ ਇਹਦੇ ਤੋਂ ਜ਼ਿਆਦਾ ਬੁਰਾ ਕੀ ਹੋਵੇਗਾ, ਕਿ ਡੇਢ ਮਹੀਨੇ ਤੋਂ ਭੁੱਖੇ ਬੈਠੇ, ਇਹਦੇ ਨਾਲੋਂ ਬੁਰਾ ਹੋਰ ਕੀ ਹੋਵੇਗਾ ਮਹਾਰਾਜ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ,
ਲਖੀਅਤ ਬੁਰਾ ਦੁਰਗ ਕੇ ਮਾਈ,
ਮਹਾਰਾਜ ਬੁਰਾ ਤਾਂ ਇਸ ਕਿਲੇ ਵਿਚ ਹੋ ਰਿਹਾ ਸਾਡਾ, ਕਿ ਸਾਡੇ ਕਈ ਸਾਥੀ ਭੁੱਖ ਦੇ ਨਾਲ ਹੀ ਮਾਰੇ ਗਏ ਹਨ।
ਅੰਨ ਬਿਨਾ ਸਗਰੇ ਮਰ ਜਾਏ,
ਅਸੀਂ ਜੇ ਬਚੇ ਹੋਏ ਹਾਂ ਤੇ ਸਾਡਾ ਵੀ ਅੰਨ ਤੋਂ ਬਿਨਾ ਨਾਸ ਹੋ ਜਾਣਾ, ਭੋਜਨ ਤੋਂ ਬਿਨਾਂ ਅਸੀਂ ਵੀ ਸਾਰੇ ਮਾਰੇ ਜਾਵਾਂਗੇ।
ਕਹਿ ਮਿਲ ਸ਼ਤਰੂ ਕਤਲ ਕਰਦੇ,
ਜਾਂ ਫਿਰ ਸਾਨੂੰ ਭੁੱਖ ਨਾਲ ਮਰਦਿਆਂ ਨੂੰ ਵੇਖ ਕੇ ਦੁਸ਼ਮਣਾਂ ਨੇ ਹਮਲਾ ਕਰਕੇ ਮਾਰ ਦੇਣਾ ਸਾਨੂੰ, ਉਹਨਾਂ ਨੇ ਹੱਲਾ ਕਰਕੇ ਸਾਨੂੰ ਮਾਰ ਮੁਕਾਉਣਾ ਹੈ।
ਦੋਨੋਂ ਮੈਂ ਤੇ ਇੱਕ ਹੋਏ ਜੈ,
ਮਹਾਰਾਜ ਨਾ ਦੋਹਾਂ ਵਿੱਚੋਂ ਇੱਕ ਤਾਂ ਹੋਵੇਗਾ ਹੀ, ਜਾਂ ਭੁੱਖ ਨਾਲ ਮਾਰੇ ਜਾਵਾਂਗੇ ਤੇ ਜਾਂ ਫਿਰ ਦੁਸ਼ਮਣ ਸਾਡੇ ਤੇ ਹਮਲਾ ਕਰਕੇ ਮਾਰ ਦੇਵੇਗਾ, ਇਹਨਾਂ ਦੋਹਾਂ ਵਿੱਚੋਂ ਇੱਕ ਤਾਂ ਸਾਨੂੰ ਪ੍ਰਵਾਨ ਕਰਨਾ ਹੀ ਪਵੇਗਾ, ਇੱਕ ਕੰਮ ਤਾਂ ਸਾਡੇ ਨਾਲ ਹੋਵੇਗਾ ਹੀ ਹੋਵੇਗਾ।
ਬਚੇ ਨਾ ਪੁੰਨ ਨਾ ਉਪਾਏ ਬਣੇ,
ਫਿਰ ਨੀ ਮਹਾਰਾਜ ਕੋਈ ਬਚਾ ਹੋਣਾ, ਨਾ ਹੀ ਕਿਸੇ ਤਰ੍ਹਾਂ ਦਾ ਕੋਈ ਮੁੜ ਕੇ ਉਪਾਅ ਸੁਝਣਾ ਨਜ਼ਰ ਆਉਣਾ ਹੈ।
ਅਬ ਤੋਰਿਓ ਜਾਏ ਨੇ ਸਵਾਮੀ,
ਮਹਾਰਾਜ ਹੁਣ ਤਾਂ ਸਾਡੇ ਕੋਲੋਂ ਨਹੀਂ ਰਿਹਾ ਜਾਂਦਾ ਗਰੀਬ ਨਵਾਜ, ਹੁਣ ਨਹੀਂ ਅਸੀਂ ਰਹਿ ਸਕਦੇ।
ਲਖੋ ਖੇਦ ਅਬ ਅੰਤਰ ਜਾ,
ਮਹਾਰਾਜ ਹੁਣ ਬੜੇ ਦੁਖੀ ਆ ਅਸੀਂ, ਭੁੱਖ ਦੇ ਦੁੱਖ ਨਾਲ ਸਾਡੇ ਸਰੀਰ ਬਿਲਕੁਲ ਜੀਰਣ ਹੋ ਗਏ ਨੇ ਗਰੀਬ ਨਵਾਜ, ਅੰਤਰਯਾਮੀ ਹੁਣ ਨਹੀਂ ਅਸੀਂ ਰਹਿ ਸਕਦੇ, ਹੁਣ ਤਾਂ ਸਾਨੂੰ ਜਾਣਾ ਹੀ ਪਵੇਗਾ।
ਬੋਲਤ ਪੇ ਸਿੰਘ ਅਗਾਰੀ,
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਸਿੰਘ ਇਸ ਤਰ੍ਹਾਂ ਬੋਲੇ ਹਨ,
ਉਨ ਸ਼੍ਰੀ ਗੁਜਰੀ ਆਨ ਉਚਾਰੀ,
ਇੰਨੇ ਨੂੰ ਮਾਤਾ ਗੁਜਰੀ ਜੀ ਆ ਗਏ, ਉਹ ਵੀ ਆ ਕੇ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ,
ਹਟ ਨੇ ਗਹੋ ਪੁੱਤਰ ਅਬ ਚਲੀਏ,
ਮਾਤਾ ਜੀ ਵੀ ਆ ਕੇ ਕਹਿਣ ਲੱਗੇ, ਪੁੱਤਰ ਜੀ ਹੁਣ ਹੱਠ ਨਾ ਕਰੋ, ਇਹ ਹੱਠ ਛੱਡ ਦਿਓ, ਆਪਾਂ ਇੱਥੋਂ ਤੁਰ ਚੱਲੀਏ, ਇੱਥੇ ਫੇਰ ਆ ਜਾਂਗੇ ਦੁਬਾਰਾ, ਆਪਾਂ ਹੁਣ ਇੱਕ ਵਾਰੀ ਇੱਥੋਂ ਉੱਠ ਕੇ ਤੁਰ ਚੱਲੀਏ।
ਪਤੇ ਵੈਰ ਤੁਰ ਤਈ ਠਿਲੀਏ,
ਦੁਸ਼ਮਣ ਤੋਂ ਬਾਹਰ ਛੇਤੀ ਆਪਾਂ ਨਿਕਲ ਕੇ ਤੁਰ ਚੱਲੀਏ, ਲੰਘ ਚੱਲੀਏ,
ਨਿਜ ਕੁਟੰਬ ਕੋ ਲਿਓ ਬਚਾਏ,
ਲਾਲ ਜੀ ਆਪਣਾ ਪਰਿਵਾਰ ਬਚਾ ਲੋ, ਇੱਥੋਂ ਚੱਲ ਕੇ ਆਪਣੇ ਟੱਬਰ ਨੂੰ ਬਚਾ ਲਵੋ।
ਭਾਈ ਬਾਤ ਔਰਤ ਕੀ ਆਏ,
ਹੁਣ ਤਾਂ ਅੰਤ ਦੀ ਗੱਲ ਹੋ ਪਈ ਹੈ, ਹੁਣ ਤਾਂ ਕੇਵਲ ਨਵੇੜੇ ਦੀ ਗੱਲ ਹੋ ਪਈ ਹੈ।
ਜਿਮ ਤੁਮਰੇ ਔਰ ਹੋਏ ਵਿਸ਼ਵਾਸਾ,
ਹੇ ਗੁਰੂ ਜੀ ਤੁਹਾਡੇ ਮਨ ਚ ਜਿਵੇਂ ਵਿਸ਼ਵਾਸ ਹੁੰਦਾ ਹੈ, ਤੁਸੀਂ ਇਹਨਾਂ ਤੇ ਜਿਵੇਂ ਵਿਸ਼ਵਾਸ ਕਰ ਸਕਦੇ ਹੋ।
ਤਥਾ ਸਪਤ ਕਰਵਾਓ ਅਨਾਸ਼ਾ,
ਉਸੇ ਤਰ੍ਹਾਂ ਦੀ ਕਸਮ ਇਹਨਾਂ ਕੋਲੋਂ ਚੁਕਵਾ ਲਓ, ਤੁਸੀਂ ਉਸੇ ਤਰ੍ਹਾਂ ਦੀ ਕਸਮ ਚੁੱਕਣ ਨੂੰ ਤਿਆਰ ਨੇ ਇਹ ਪਹਾੜੀਏ ਤੇ ਤੁਰਕ। ਜਿਵੇਂ ਤੁਹਾਨੂੰ ਯਕੀਨ ਆ ਜਾਏ, ਜਿਵੇਂ ਤੁਹਾਨੂੰ ਵਿਸ਼ਵਾਸ ਆ ਜਾਏ ਇਹਨਾਂ ਤੇ, ਉਸੇ ਤਰ੍ਹਾਂ ਦੀ ਕਸਮ ਤੁਸੀਂ ਇਹਨਾਂ ਕੋਲੋਂ ਚੁਕਵਾ ਲਓ।
ਮੈਂ ਕਹਿ ਦਿਓ ਨਿਰਪਤ ਤੇ ਵਿਪਰ,
ਮੈਂ ਵੀ ਕਹਿ ਦਿੱਤੀ ਹੈ ਇਹ ਗੱਲ ਇਹਨਾਂ ਨੂੰ ਕਿ ਜਿੰਨੇ ਹਿੰਦੂ ਰਾਜੇ ਰਾਜਪੁਤਾਨੇ ਦੇ ਪਹਾੜੀ ਰਾਜੇ ਬਾਹਰ ਬੈਠੇ ਨੇ, ਉਹ ਆਪਣੇ ਵੱਲੋਂ ਇੱਕ ਬ੍ਰਾਹਮਣ ਨੂੰ ਭੇਜਣ ਕਸਮ ਖਵਾ ਕੇ।
ਆਨੇ ਆਨ ਤੇਨ ਕੀ ਛਿਪਰ,
ਛੇਤੀ ਨਾਲ ਇੱਕ ਗਊ ਨਾਲ ਲੈ ਕੇ ਔਰ ਆਪਣੇ ਠਾਕੁਰ ਜਿਨ੍ਹਾਂ ਦੀ ਉਹ ਪੂਜਾ ਕਰਦੇ ਨੇ ਉਹਨਾਂ ਨੂੰ ਨਾਲ ਲੈ ਕੇ ਕਸਮ ਖਾ ਕੇ ਇੱਕ ਬ੍ਰਾਹਮਣ ਆਵੇ।
ਸ਼ਾਹ ਦਿਸ਼ਾ ਤੇ ਸੈਯਦ ਆਵੇ,
ਔਰ ਉਧਰ ਉਹ ਬਾਦਸ਼ਾਹ ਔਰੰਗਜ਼ੇਬ ਵੱਲੋਂ ਇੱਕ ਸੈਯਦ ਆਵੇ, ਕਿਉਂਕਿ ਮੁਸਲਮਾਨਾਂ ਵਿੱਚ ਬ੍ਰਾਹਮਣਾਂ ਦਾ ਕੰਮ ਸੈਯਦ ਕਰਦੇ ਨੇ, ਸੈਯਦ ਚੱਲ ਕੇ ਆਵੇ ਤੇ ਉਹ ਕੁਰਾਨ ਦੀ ਕਸਮ ਖਾਵੇ।
ਸਿਰ ਪਰ ਐਦ ਕੁਰਾਨ ਉਠਾਵੇ,
ਉਹ ਆਪਣੇ ਸਿਰ ਦੇ ਉੱਤੇ ਕੁਰਾਨ ਰੱਖ ਕੇ ਐਦਨਾਮਾ ਕਰਨ, ਉਸ ਵੇਲੇ ਸਿਰ ਤੇ ਕੁਰਾਨ ਰੱਖ ਕੇ ਅਹਿਦ ਕਰਨ।
ਕਿਤੋਂ ਧਰਮ ਠਾਨ ਤੇ ਬਾਰ,
ਇੰਨਾ ਭਾਰੀ ਧਰਮ ਉਹ ਕਰਨ ਨੂੰ ਤਿਆਰ ਨੇ ਲਾਲ ਜੀ, ਇੰਨਾ ਜਿਆਦਾ ਭਾਰੀ ਉਹ ਕਸਮਾਂ ਖਾਣ ਨੂੰ ਤਿਆਰ ਹਨ।
ਕਹਾਂ ਬਿਨਾ ਸ਼ੇਂਗੇ ਕਰ ਜਾਹਰ,
ਹੁਣ ਤੁਸੀਂ ਦੱਸੋ ਵੀ ਉਹਨਾਂ ਨੇ ਸਾਡਾ ਕੀ ਵਿਨਾਸ਼ ਕਰਨਾ ਬਾਹਰ, ਜੇ ਕਸਮਾਂ ਖਾਣ ਨੂੰ ਤਿਆਰ ਨੇ ਉਹ, ਉਹਨਾਂ ਸਾਡਾ ਹੁਣ ਕੀ ਨੁਕਸਾਨ ਕਰਨਾ ਜੇ ਆਪਾਂ ਬਾਹਰ ਜਾਵਾਂਗੇ।
ਅਬ ਤੋਂ ਬਨੇ ਬਾਤ ਮਨ ਭਾਈ,
ਇਹ ਲਾਲ ਜੀ ਹੁਣ ਤਾਂ ਮਨ ਭਾਉਂਦੀ ਗੱਲ ਹੋ ਰਹੀ ਹੈ, ਹੁਣ ਤਾਂ ਆਪਣੀ ਮਨ ਮਰਜ਼ੀ ਹੋ ਰਹੀ ਹੈ।
ਹੁਣ ਅਵਸਰ ਅਸ ਹੱਥ ਨ ਆਈ,
ਮੁੜ ਕੇ ਇਹੋ ਜਿਹਾ ਸਮਾਂ ਆਪਣੇ ਹੱਥ ਨਹੀਂ ਜੇ ਆਉਣਾ।
ਪ੍ਰਬਲ ਸ਼ਤਰੂ ਪੁਨ ਚੜ ਗੱਡ ਬਰੇ,
ਕਿਉਂਕਿ ਦੁਸ਼ਮਣ ਬੜਾ ਪ੍ਰਬਲ ਹੋ ਜਾਣਾ, ਫਿਰ ਉਹਨਾਂ ਨੇ ਹਮਲਾ ਕਰ ਦੇਣਾ ਕਿਲੇ ਦੇ ਉੱਤੇ। ਮਾਤਾ ਜੀ ਨੂੰ ਡਰਾਇਆ ਹੋਇਆ ਸੀ ਨਾ ਦੂਤਾਂ ਨੇ ਕਿ ਜੇ ਤੁਸੀਂ ਨਾ ਮੰਨੇ ਤੇ ਫਿਰ ਸਾਨੂੰ ਮਜਬੂਰਨ ਹਮਲਾ ਕਰਨਾ ਪਏਗਾ, ਪਰ ਸਤਿਗੁਰਾਂ ਨੂੰ ਪਤਾ ਸੀ ਵੀ ਹਮਲਾ ਕਰਨ ਜੋਗੇ ਨਹੀਂ ਹੋ। ਮਾਤਾ ਕਹਿੰਦੀ ਹੈ ਜੇ ਆਪਾਂ ਨਾ ਗਏ ਤੇ ਫਿਰ ਇਹ ਸਾਡੇ ਕਿਲੇ ਤੇ ਹਮਲਾ ਕਰ ਦੇਣਗੇ।
ਕਹੋ ਕੌਣ ਤਬ ਵਰਜਨ ਕਰੇ,
ਜਦੋਂ ਇਹ ਹਮਲਾ ਕਰਨਗੇ ਤੇ ਫਿਰ ਕੌਣ ਇਹਨਾਂ ਨੂੰ ਰੋਕੇਗਾ, ਕੌਣ ਇਹਨਾਂ ਨੂੰ ਵਰਜੇਗਾ।
ਬਹੁਤ ਬਿਸਤਰੀ ਬੇਬਸ ਹੋਏ,
ਹੁਣ ਤਾਂ ਬਹੁਤ ਜਿਆਦਾ ਭਾਰੀ ਬੇਬਸੀ ਹੋ ਗਈ ਹੈ ਲਾਲ ਜੀ।
ਇੱਕ ਛਿੰਨ ਮੈਂ ਮਾਰੇ ਸਭ ਕੋਏ,
ਇੱਥੇ ਤਾਂ ਹੁਣ ਇੱਕ ਛਿੰਨ ਦੇ ਵਿੱਚ ਸਾਰੇ ਮਾਰੇ ਜਾਣਗੇ ਜੇ ਇਸੇ ਤਰ੍ਹਾਂ ਫੌਜ ਆ ਗਈ ਹਮਲਾ ਕਰਕੇ।
ਜੇ ਤ੍ਰੀਮਤ ਨਿਜ ਹੱਥੇ ਕਟਾਰ,
ਬੰਦੇ ਸਾਰੇ ਮਾਰੇ ਜਾਣਗੇ, ਮੇਰੇ ਸਮਾਨ ਜਿੰਨੀਆਂ ਔਰਤਾਂ ਨੇ ਇੱਥੇ ਉਹ ਆਪਣੇ ਕਲੇਜਿਆਂ ਚ ਕਟਾਰਾਂ ਮਾਰ ਕੇ ਆਤਮ ਹੱਤਿਆ ਕਰਕੇ ਮਰ ਜਾਣਗੀਆਂ।
ਮਰ ਮਰ ਜਾਏ ਉਧਰ ਕੋ ਫਾੜ,
ਆਪਣੇ ਪੇਟ ਪਾੜ ਕੇ ਉਧਰ ਪਾੜ ਕੇ ਉਹ ਮਰ ਮਰ ਜਾਣਗੀਆਂ।
ਐਸੋ ਗਜਬ ਕਰਿਓ ਕਿਮ ਚਾਹੋ,
ਏ ਗੋਬਿੰਦ ਜੀ ਇਹੋ ਜਿਹਾ ਗਜਬ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ, ਇਹੋ ਜਿਹੇ ਹਾਲਾਤ ਤੁਸੀਂ ਕਿਉਂ ਬਣਾਉਣਾ ਚਾਹੁੰਦੇ ਹੋ।
ਨਰ ਤ੍ਰੀਏ ਮਰੇ ਆਪ ਕਿਆ ਲਹੋ,
ਜੇ ਸਾਰੇ ਬੰਦੇ ਇਸਤਰੀਆਂ ਮਰ ਗਏ ਤੁਹਾਨੂੰ ਕੀ ਮਿਲੇਗਾ, ਤੁਹਾਨੂੰ ਕੀ ਪ੍ਰਾਪਤ ਹੋਵੇਗਾ।
ਸੁਣ ਮਾਤਾ ਕੋ ਪੁਨ ਸਮਝਾਇਓ,
ਮਾਤਾ ਦੇ ਬਚਨ ਸੁਣ ਕੇ ਗੁਰੂ ਕਲਗੀਧਰ ਜੀ ਫੇਰ ਬੋਲੇ।
ਭੇਦ ਨ ਦੁਸ਼ਟਨ ਕੋ ਤੁਮ ਪਾਇਓ,
ਮਹਾਰਾਜ ਜੀ ਕਹਿੰਦੇ ਮਾਤਾ ਜੀ ਤੁਸੀਂ ਭੋਲੇ ਹੋ, ਤੁਸੀਂ ਇਹਨਾਂ ਦੁਸ਼ਮਣਾਂ ਦਾ ਭੇਤ ਨਹੀਂ ਪਾਇਆ, ਤੁਸੀਂ ਇਹਨਾਂ ਦੁਸ਼ਮਣਾਂ ਦਾ ਭੇਤ ਨਹੀਂ ਜਾਣਿਆ।
ਪ੍ਰਥਮ ਦਿਖਾਏ ਨਾ ਭਾਈ ਪ੍ਰਤੀਤ,
ਤੁਹਾਨੂੰ ਅਸੀਂ ਪਹਿਲਾਂ ਵਿਖਾ ਵੀ ਦਿੱਤਾ ਹੈ, ਫਿਰ ਵੀ ਭਰੋਸਾ ਨਹੀਂ ਆਇਆ ਕਿ ਕਿਵੇਂ ਆਪਣੀਆਂ ਕਸਮਾਂ ਤੋੜਦੇ ਨੇ। ਇਹ ਤੁਹਾਨੂੰ ਪਹਿਲਾਂ ਅਸੀਂ ਵਿਖਾ ਵੀ ਚੁੱਕੇ ਹਾਂ, ਤੁਹਾਨੂੰ ਫਿਰ ਵੀ ਵਿਸ਼ਵਾਸ ਨਹੀਂ ਆਇਆ।
ਇਨ ਪਰ ਧਰੋ ਭਰੋਸਾ ਚੀਤ,
ਇਹਨਾਂ ਤੇ ਤੁਸੀਂ ਭਰੋਸਾ ਕਰਦੇ ਹੋ, ਇਹਨਾਂ ਮਲੇਛਾਂ ਦੇ ਉੱਤੇ ਭਰੋਸਾ ਕਰ ਰਹੇ ਹੋ।
ਜਿਸ ਕੁਟੰਬ ਕੋ ਚਹੇ ਬਚਾਇਓ,
ਸਾਡੇ ਬਚਨਾਂ ਤੇ ਯਕੀਨ ਨਹੀਂ ਕਰਦੇ, ਸਾਡੇ ਬਚਨਾਂ ਤੇ ਭਰੋਸਾ ਨਹੀਂ, ਉਹਨਾਂ ਤੇ ਤੁਹਾਨੂੰ ਯਕੀਨ ਆਉਂਦਾ। ਆਪਣੇ ਜਿਸ ਕੁਟੰਬ ਨੂੰ ਮਾਤਾ ਤੂੰ ਬਚਾਉਣਾ ਚਾਹੁੰਦੀ ਹੈ, ਆਪਣੇ ਜਿਸ ਟੱਬਰ ਨੂੰ ਤੂੰ ਬਚਾਉਣਾ ਚਾਹੁੰਦੀ ਹੈ।
ਕਿਮ ਸ਼ਤਰੂ ਛੋਰੇ ਮਿਲ ਜਾਇਓ,
ਜੇ ਤੁਸੀਂ ਬਾਹਰ ਜਾਓਗੇ ਤੇ ਇਹ ਦੁਸ਼ਮਣ ਭਲਾ ਤੁਹਾਡੇ ਕੁਟੰਬ ਨੂੰ ਛੱਡਣਗੇ, ਇਹ ਦੁਸ਼ਮਣ ਭਲਾ ਤੁਹਾਡੇ ਪਰਿਵਾਰ ਨੂੰ ਛੱਡਣਗੇ, ਇਹ ਨਹੀਂ ਹੋ ਸਕਦਾ।
ਬੁਰੀ ਹੋਣ ਸੋ ਭਲੀ ਪਰੇਖੀ,
ਤੇ ਬੁਰੀ ਹੋਣੀ ਜਿਹੜੀ ਤੁਸੀਂ ਭਲਾ ਸਮਝ ਰਹੇ ਹੋ ਨਾ, ਕਿ ਸਾਡਾ ਭਲਾ ਹੋਵੇਗਾ ਬਾਹਰ ਜਾ ਕੇ ਉਲਟਾ ਬੁਰਾ ਹੋਵੇਗਾ
ਜਿਵੇਂ ਹੋਏ ਭਲੀ ਬੁਰੀ ਸੋ ਦੇਖੀ
ਜਿਵੇਂ ਭਲੀ ਬੁਰੀ ਹੋਣੀ ਆ ਮਾਤਾ ਜੀ ਅਸੀਂ ਚੰਗੀ ਤਰ੍ਹਾਂ ਵੇਖ ਲਈ ਹੈ ਜਾਣ ਲਈ ਹੈ
ਤੁਮ ਜਾਣੋ ਜਿਨ ਜਿਨ ਜਨ ਜਾਣਾ ਲਿਖੋ ਬਿਦਾਵਾ ਕਰੋ ਪਿਆਨਾ
ਮਾਤਾ ਜੀ ਤੁਸੀਂ ਜਾਣੋ ਹੁਣ ਜਿਹਨੇ ਜਿਹਨੇ ਜਾਣਾ ਪਰ ਜਿਸ ਨੇ ਵੀ ਜਾਣਾ ਉਹ ਹੁਣ ਸਾਨੂੰ ਬਿਦਾਵਾ ਲਿਖ ਕੇ ਚਲੇ ਜਾਓ ਇਹ ਤੁਹਾਨੂੰ ਪਤਾ ਜਿੰਮੇਵਾਰੀ ਤੁਹਾਡੀ ਹੈ ਜਿਸ ਨੇ ਜਾਣਾ ਉਹਦੀ ਜਿੰਮੇਵਾਰੀ ਤੁਹਾਡੀ ਆਪਣੀ ਜਿੰਮੇਵਾਰੀ ਤੇ ਜਿਹਨੇ ਜਾਣਾ ਜਾਣ ਸਾਡੀ ਕੋਈ ਜਿੰਮੇਵਾਰੀ ਨਹੀਂ ਹੈ ਜਿਸ ਨੇ ਜਾਣਾ ਜਿੱਥੇ ਜਾਣਾ ਉਹ ਹੁਣ ਸਾਨੂੰ ਬਿਦਾਵਾ ਲਿਖ ਕੇ ਜਾਵੇ
ਸਭ ਜਾਣੇ ਗੁਰ ਰਹੇ ਹਟਾਏ
ਸਭ ਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਬਿਦਾਵਾ ਲਿਖ ਕੇ ਦਿਓਗੇ ਕਿ ਗੁਰੂ ਜੀ ਰੋਕਦੇ ਰਹੇ ਹਟਾਉਂਦੇ ਰਹੇ
ਨੇ ਬਚਮਾਨੇ ਮਰੇ ਸੁਜਾਏ
ਇਹਨਾਂ ਨੇ ਬਚਨ ਨਹੀਂ ਮੰਨਿਆ ਬਾਹਰ ਜਾਣ ਤੋਂ ਰੋਕਿਆ ਸੀ ਗੁਰੂ ਜੀ ਨੇ ਤੇ ਬਚਨ ਨਾ ਮੰਨਣ ਕਰਕੇ ਇਹ ਮਾਰੇ ਗਏ ਨੇ ਇੱਥੇ ਸਤਿਗੁਰੂ ਜੀ ਦੱਸਣਾ ਚਾਹੁੰਦੇ ਨੇ ਕਿ ਤੁਸੀਂ ਬਾਹਰ ਜਾਣਾ ਪਰ ਬਾਹਰ ਜਾਣ ਦੇ ਵਿੱਚ ਬੜੇ ਵੱਡੇ ਭਾਰੇ ਦੁੱਖ ਨੇ ਗੁਰੂ ਸਾਹਿਬ ਜੀ ਨੂੰ ਪਤਾ ਸੀ ਪਰ ਇਹ ਨਹੀਂ ਰੁਕ ਰਹੇ ਬਾਰ ਬਾਰ ਜਿੱਦ ਕਰਕੇ ਜਾਂਦੇ ਨੇ ਤੇ ਮਹਾਰਾਜ ਜੀ ਕਹਿੰਦੇ ਫਿਰ ਤੁਸੀਂ ਆਪਣੀ ਜਿੰਮੇਵਾਰੀ ਤੇ ਚਲੇ ਜਾਓ
ਅਸ ਹਟ ਕੇ ਬਚ ਸੁਣ ਕਰ ਸਾਰੇ
ਘਰ ਦੇ ਇਹ ਬਚਨ ਸਾਰਿਆਂ ਨੇ ਸੁਣੇ ਹਨ
ਬੇਬਲ ਚਿੰਤਤ ਖਰੇ ਦੁਖਾਰੇ
ਉਸ ਵੇਲੇ ਬੜੇ ਬੇਬਲ ਤੇ ਚਿੰਤਤ ਹੋ ਕੇ ਸਿੱਖ ਖੜੇ ਨੇ ਸਤਿਗੁਰਾਂ ਦੇ ਸਾਹਮਣੇ
ਪੋਤਰ ਜੁਗਮ ਥੋਰੀ ਬੈਵਾਰੇ
ਮਹਾਰਾਜ ਜੀ ਦੇ ਦੋ ਬੱਚੇ ਦੋ ਪੋਤਰੇ ਮਾਤਾ ਗੁਜਰੀ ਦੇ ਛੋਟੇ ਨੇ 7 ਸਾਲ ਤੇ 9 ਸਾਲ ਦੇ ਨੇੜੇ ਉਮਰ ਹੈ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਮਹਾਰਾਜ ਉਹ ਹਾਲੇ ਛੋਟੇ ਹਨ
ਸ੍ਰੀ ਗੁਜਰੀ ਚਿੱਤ ਕੋ ਅਤ ਪਿਆਰੇ
ਮਾਤਾ ਗੁਜਰੀ ਨੂੰ ਆਪਣੇ ਪੋਤਰਿਆਂ ਨਾਲ ਬੜਾ ਹੀ ਪਿਆਰ ਹੈ ਬੜਾ ਹੀ ਭਾਰੀ ਸਨੇਹ ਛੋਟੇ ਪੋਤਰਿਆਂ ਨਾਲ ਜਿਆਦਾ ਹੀ ਲਗਾਵ ਹੈ
ਨਿਸ਼ਚੇ ਕਰਤ ਸੰਗ ਇਨ ਲੈ ਕੇ
ਮਨ ਵਿਚ ਸੋਚਦੇ ਨੇ ਮਾਤਾ ਗੁਜਰੀ ਜੀ ਨਿਸ਼ਚਾ ਕਰਦੇ ਹਨ ਕਿ ਮੈਂ ਇਹਨਾਂ ਨੂੰ ਨਾਲ ਲੈ ਕੇ
ਕਰੋ ਬਚਾਵਨ ਪੁਰ ਨਿਕ ਸੇ ਕੈ
ਮੈਂ ਆਨੰਦਪੁਰ ਸਾਹਿਬ ਚੋਂ ਨਿਕਲ ਕੇ ਇਹਨਾਂ ਨੂੰ ਬਚਾ ਲਵਾਂਗੀ ਮਾਤਾ ਜੀ ਇਹ ਸੋਚ ਰਹੇ ਨੇ ਪਰ ਇਹ ਨਹੀਂ ਸੀ ਪਤਾ ਕਿ ਆਨੰਦਪੁਰ ਸਾਹਿਬ ਚੋਂ ਇਹਨਾਂ ਨੂੰ ਲੈ ਕੇ ਜਾ ਕੇ ਆਉਣ ਵਾਲੇ ਸਮੇਂ ਵਿਚ ਇਹ ਨੀਹਾਂ ਚਿਣੇ ਜਾਣਗੇ ਮਾਤਾ ਚਾਹੁੰਦੀ ਹੈ ਕਿ ਮੈਂ ਇਹਨਾਂ ਨੂੰ ਕੱਢ ਕੇ ਲੈ ਜਾਵਾਂਗੀ ਆਨੰਦਪੁਰ ਸਾਹਿਬ ਤੋਂ ਤੇ ਬਚਾ ਲਵਾਂਗੀ
ਪਇਓ ਕਸ਼ਟ ਚਿਤ ਕਯੋ ਨ ਜਾਏ
ਜਿਹੜਾ ਵੱਡਾ ਭਾਰੀ ਕਸ਼ਟ ਮਾਤਾ ਦੇ ਮਨ ਨੂੰ ਹੋਇਆ ਨਾ ਉਹ ਕਿਹਾ ਨਹੀਂ ਜਾ ਸਕਦਾ
ਬੈਠੀ ਬਾਹਰ ਜਾਏ ਨਿਜ ਥਾਏ
ਇਕੱਠੇ ਦੇ ਮਨ ਨਾਲ ਮਾਤਾ ਜੀ ਆਪਣੀ ਜਗ੍ਹਾ ਤੇ ਆ ਕੇ ਬੈਠ ਗਏ
ਮਿਲ ਕਰ ਸਿੰਘ ਜਾਏ ਟਿਗ ਬੈਸੇ
ਸਿੰਘ ਵੀ ਜਿਹੜੇ ਸਨ ਉਹ ਮਾਤਾ ਜੀ ਕੋਲ ਆ ਕੇ ਬੈਠ ਗਏ
ਇੱਕ ਸੰਕਟ ਸਭ ਕੋ ਤੈਸੇ
ਸਾਰਿਆਂ ਦਾ ਵੱਡਾ ਭਾਰੀ ਸੰਕਟ ਵੇਖ ਕਰਕੇ
ਮਾਤ ਬਿਲੋਚਨ ਤੇ ਜਲ ਜਾਵਤ
ਮਾਤਾ ਗੁਜਰੀ ਜੀ ਦੇ ਤਾਂ ਵਿਰਾਗ ਵਿਚ ਨੇਤਰ ਹੀ ਭਰ ਆਏ ਹਨ
ਬਾਰ ਬਾਰ ਪਹੁੰਚਤ ਦੁੱਖ ਪਾਵਤ
ਬੜਾ ਭਾਰੀ ਦੁੱਖ ਮਾਤਾ ਜੀ ਆਪਣੇ ਹਿਰਦੇ ਚ ਮਨਾਉਂਦੇ ਹਨ ਕੀ ਹੋਵੇਗਾ ਕੀ ਬਣੇਗਾ
ਮਹਿਲ ਗੁਰੂ ਕੇ ਦੋਨੋ ਰੋਦਤ
ਉਧਰ ਸਤਿਗੁਰਾਂ ਦੇ ਦੋਨੋ ਮਹਿਲ ਮਾਤਾ ਸਾਹਿਬ ਦੇਵਾਂ ਜੀ ਔਰ ਮਾਤਾ ਸੁੰਦਰੀ ਜੀ ਉਹਨਾਂ ਦੇ ਵੀ ਨੇਤਰ ਭਰੇ ਹੋਏ ਨੇ
ਬੈਠੀ ਸਾਸ ਸਮੀਪ ਅਮੋਗਤ
ਉਹ ਵੀ ਆ ਕੇ ਆਪਣੀ ਸੱਸ ਮਾਤਾ ਗੁਜਰੀ ਜੀ ਦੇ ਕੋਲ ਬੈਠੇ ਹਨ
ਤਿਵੇਂ ਵਿਆਕਲ ਸਿੰਘ ਵਿਸਾਲੇ
ਉਸੇ ਤਰ੍ਹਾਂ ਜਿਹੜੇ ਸਿੰਘ ਸਨ ਉਹ ਵੀ ਵਿਆਕਲ ਹੋਏ ਬੈਠੇ ਨੇ ਉਹਨਾਂ ਦੇ ਮਨ ਵਿਚ ਵੀ ਬੜੀ ਭਾਰੀ ਬੇਬਲਤਾਈ ਹੈ
ਪਿੱਛੇ ਮਾਤ ਲੋਚਨ ਜਲ ਡਾਲੇ
ਮਾਤਾ ਵੱਲ ਵੇਖਦੇ ਨੇ ਤੇ ਨੇਤਰਾਂ ਵਿਚੋਂ ਉਹਨਾਂ ਦੇ ਵੀ ਕਈ ਸਿੰਘਾਂ ਦੇ ਹੰਝੂ ਵਹਿੰਦੇ ਹਨ
ਕੁਛ ਕਰ ਸਕੇ ਨਾ ਬਹੁ ਬਿਕੁਲਾਏ
ਬੜੇ ਵਿਆਕੁਲ ਹੋਏ ਨੇ ਕੁਝ ਕਰ ਨਹੀਂ ਸਕਦੇ
ਨਿਕਰਨ ਠੀਕ ਮਤੋ ਠਹਿਰਾਏ
ਹੁਣ ਇਹਨਾਂ ਨੇ ਇਹੀ ਮਤਾ ਕੀਤਾ ਵੀ ਇੱਥੋਂ ਨਿਕਲ ਜਾਣਾ ਹੀ ਚੰਗਾ ਹੈ ਉਹਨਾਂ ਨੂੰ ਬਸ ਇਹੀ ਰਸਤਾ ਸੁੱਝ ਰਿਹਾ ਕਿ ਇੱਥੋਂ ਨਿਕਲ ਜਾਣ ਵਿਚ ਹੀ ਸਾਡਾ ਭਲਾ ਹੈ
ਸਤਿਗੁਰ ਹੋਏ ਬੈਠੇ ਮਤਵਾਲੇ
ਪਰ ਸਤਿਗੁਰੂ ਗੁਰੂ ਕਲਗੀਧਰ ਜੀ ਆਪ ਮਤਵਾਲੇ ਹੋਏ ਬੈਠੇ ਹਨ
ਹਿਤ ਅਨਹਿਤ ਨੈ ਸਕੈ ਕੁਡਾਲੇ
ਉਹ ਇਹ ਨਹੀਂ ਵੇਖ ਰਹੇ ਵੀ ਕਾਹਦੇ ਵਿਚ ਹਿੱਤ ਹੈ ਤੇ ਕਾਹਦੇ ਵਿਚ ਅਨਹਿੱਤ ਹੈ ਇਹਦੀ ਵਿਚਾਰ ਨਹੀਂ ਕਰ ਰਹੇ
ਇਨ ਹੱਠ ਰਣ ਕੋ ਮਨ ਮੈਂ ਤਾਰੇ
ਗੁਰੂ ਜੀ ਨੇ ਜੰਗ ਲੜਨ ਦਾ ਹੀ ਮਹੱਠ ਆਪਣੇ ਮਨ ਚ ਧਾਰਨ ਕੀਤਾ ਹੋਇਆ ਹੈ।
ਨਿਕਸਨ ਸਮੋ ਨਾ ਭਲੋ ਵਿਚਾਰੇ,
ਹੁਣ ਇਥੋਂ ਨਿਕਲਣ ਦਾ ਭਲਾ ਸਮਾਂ ਦੀ ਗੁਰੂ ਜੀ ਵਿਚਾਰ ਨਹੀਂ ਕਰ ਰਹੇ।
ਬਾਰ ਬਾਰ ਪਛਤਾਵਤ ਮਾਤਾ,
ਔਰ ਇਧਰ ਮਾਤਾ ਜੀ ਵੀ ਬਾਰ ਬਾਰ ਪਛਤਾਵਾ ਕਰ ਰਹੇ ਨੇ।
ਮਹਾ ਕਰਮ ਮਮ ਲਿਖਿਓ ਵਿਧਾਤਾ,
ਮਾਤਾ ਜੀ ਪਛਤਾਉਂਦੇ ਮਨ ਚ ਕਹਿੰਦੇ ਵੇਖੋ ਵਿਧਾਤੇ ਨੇ ਮੇਰੇ ਕਿੱਦਾਂ ਦੇ ਕਰਮ ਲੇਖ ਲਿਖੇ ਨੇ।
ਸਭ ਤੇ ਪੂਰਬ ਮੈਂ ਕਿਮ ਮਰੋ,
ਕਹਿੰਦੇ ਸਭ ਤੋਂ ਪਹਿਲਾਂ ਕਿਵੇਂ ਮੈਂ ਮਰਾਂ।
ਸੁਤ ਪੋਤਰਨ ਦੁੱਖ ਜੀਤ ਨਾ ਪਰੋ,
ਕਹਿੰਦੇ ਸਭ ਤੋਂ ਪਹਿਲਾਂ ਮੈਂ ਮਰ ਜਾਵਾਂ ਤੇ ਚੰਗਾ, ਮੈਂ ਆਪਣੇ ਪੁੱਤਰਾਂ ਪੋਤਰਿਆਂ ਦਾ ਦੁੱਖ ਕਿਵੇਂ ਵੇਖਾਂ।
ਸ਼੍ਰੀ ਬਾਬਾ ਨਾਨਕ ਸੁਖ ਕਰੋ, ਸੰਕਟ ਪਰਿਓ ਅਦਤ ਸੋ ਹਰੋ।
ਹੇ ਗੁਰੂ ਨਾਨਕ ਸਾਹਿਬ, ਕਿਰਪਾ ਕਰੋ ਤੁਸੀਂ, ਹੁਣ ਆ ਜਿਹੜਾ ਸੰਕਟ ਪਿਆ ਹੋਇਆ ਇਹ ਸੰਕਟ ਦੂਰ ਕਰ ਦਿਓ।
ਸ਼੍ਰੀ ਦੇਵੀ ਮਾਤਾ ਸੁਖਦਾਤੀ,
ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ,
ਸੁਤ ਕੀ ਮਤ ਕੀ ਜੈ ਅਵਦਾਤੀ,
ਮੇਰੇ ਪੁੱਤਰ ਨੂੰ ਸਦ ਬੁੱਧੀ ਪ੍ਰਦਾਨ ਕਰੋ ਕਿ ਉਹ ਸਾਡੀ ਗੱਲ ਮੰਨ ਜਾਣ। ਮਾਤਾ ਦੇ ਮਨ ਦੀ ਮਮਤਾ ਤੇ ਇੱਦਾਂ ਬੇਨਤੀਆਂ ਕਰ ਰਹੇ ਨੇ, ਇੰਨਾ ਜ਼ਿਆਦਾ ਬੇਬਲ ਹੋ ਗਏ ਨੇ ਕਿ ਹੁਣ ਨਜ਼ਰ ਨਹੀਂ ਪਿਆ ਆਉਂਦਾ ਕਿ ਕਲਗੀ ਧਰ ਆਪ ਪਰਮੇਸ਼ਰ ਨੇ। ਕਹਿੰਦੇ ਹੈ ਅਕਾਲ ਪੁਰਖ, ਮੇਰੇ ਪੁੱਤਰ ਨੂੰ ਮਤ ਦਿਓ ਕਿ ਉਹ ਸਾਡੀ ਗੱਲ ਮੰਨ ਲੈਣ।
ਜਿਵੇਂ ਆਪਣਾ ਪਰਿਵਾਰ ਬਚਾਵੇ,
ਜਿਵੇਂ ਉਹ ਆਪਣਾ ਪਰਿਵਾਰ ਬਚਾ ਲੈਣ, ਆਪਣਾ ਟੱਬਰ ਕੁਟੰਬ ਬਚਾ ਲੈਣ।
ਉਹ ਪ੍ਰਕਾਰ ਇਨਕੋ ਫੁਰ ਆਵੇ,
ਉਹੀ ਫੁਰਨਾ ਇਹਨਾਂ ਦੇ ਮਨ ਵਿੱਚ ਫੁਰ ਆਵੇ।
ਕਿਆ ਮੈਂ ਕਰੋ ਪੁੱਤਰ ਨੇ ਮਾਨੇ,
ਮੈਂ ਹੁਣ ਕੀ ਕਰਾਂ, ਮੇਰਾ ਕਿਹਾ ਤਾਂ ਮੇਰਾ ਪੁੱਤਰ ਨਹੀਂ ਪਿਆ ਮੰਨਦਾ।
ਮਹਾਂ ਦੇਵ ਹਮ ਗਤ ਕੋ ਠਾਨੇ,
ਇਹ ਦੇਵ ਹੁਣ ਕਿਸ ਤਰ੍ਹਾਂ ਦੀ ਗਤ ਹੋਵੇਗੀ, ਕੀ ਹੋਵੇਗਾ।
ਲਿਖੇ ਵਿਦਾਵਾ ਜੇ ਚਲ ਜਾਵੇ,
ਜੇ ਅਸੀਂ ਵਿਦਾਵਾ ਲਿਖ ਕੇ ਚਲੇ ਜਾਂਦੇ ਹਾਂ,
ਬਚੇ ਨਹੀਂ ਸੁਤ ਬਾਕ ਅਲਾਵੇ।
ਉਹ ਵੀ ਪੁੱਤਰ ਨੇ ਕਹਿ ਦਿੱਤਾ ਵੀ ਜੇ ਵਿਦਾਵਾ ਲਿਖ ਕੇ ਵੀ ਜਾਂਦੇ ਹੋ ਤੇ ਬਚੋਗੇ ਨਹੀਂ ਤੁਸੀਂ, ਉਹ ਵੀ ਉਹਨਾਂ ਨੇ ਕਹਿ ਦਿੱਤਾ ਵੀ ਤੁਹਾਡਾ ਬਚਾਅ ਨਹੀਂ ਹੋਣਾ।
ਜਿਉ ਕਿਉਂ ਕਹੋ ਸੱਚ ਜਿਨ ਤੇਰਾ,
ਉਹਨਾਂ ਦਾ ਜਿਹੜਾ ਵੀ ਬਚਨ ਹੁੰਦਾ ਸੱਚ ਹੁੰਦਾ ਹੈ।
ਪਰਖਿਓ ਬਹੁਤ ਬਾਰ ਦ੍ਰਿਗੇਰਾ,
ਇਹ ਮੈਂ ਕਈ ਵਾਰੀ ਪਰਖਿਆ ਤੇ ਕਈ ਵਾਰ ਆਪਣੀਆਂ ਅੱਖਾਂ ਨਾਲ ਵੇਖਿਆ ਹੈ।
ਰਹੇ ਦੁਰਗ ਮੈਂ ਨੀਕ ਨਸੋਈ,
ਹੁਣ ਇੱਥੇ ਕਿਲੇ ਵਿੱਚ ਵੀ ਰਹੀਏ ਇਹ ਵੀ ਚੰਗਾ ਨਹੀਂ।
ਨਿਕਲਣ ਮਸਲਤ ਕਹਿ ਸਭ ਕੋਈ,
ਹੁਣ ਤਾਂ ਇੱਥੋਂ ਨਿਕਲਣ ਦੀ ਸਲਾਹ ਹੋਣੀ ਚਾਹੀਦੀ। ਇਹੀ ਸਲਾਹ ਸਾਰੇ ਸਿੰਘ ਜਿਹੜੇ ਕੋਲ ਬੈਠੇ ਨੇ ਉਹ ਕਰ ਰਹੇ ਨੇ।
ਅਬ ਅਰਮਾਨੇ ਕਰੇ ਨਿਕਾਰਨ,
ਹੁਣ ਤਾਂ ਗੁਰੂ ਜੀ ਮੰਨ ਲੈਣ ਤੇ ਚੰਗੀ ਗੱਲ ਹੈ, ਕਿਉਂਕਿ ਦੁਸ਼ਮਣ ਮੰਨੇ ਹੋਏ ਨੇ ਔਰ ਉਹ ਸਾਨੂੰ ਇੱਥੋਂ ਬਾਹਰ ਕੱਢਣਾ ਚਾਹੁੰਦੇ ਹਨ।
ਹੁਣ ਹਟ ਜਾਏ ਘਰੇ ਵਿੱਚ ਮਾਰਨ,
ਜੇ ਉਹ ਹਟ ਗਏ ਇਸ ਗੱਲ ਤੋਂ ਤੇ ਫਿਰ ਉਹ ਆ ਕੇ ਸਾਡੇ ਤੇ ਹਮਲਾ ਕਰਕੇ ਸਾਨੂੰ ਮਾਰਨਗੇ।
ਹਿਮਈ ਸਿੰਘ ਧਰੇ ਦੁਚਿਤਾਈ,
ਇਹਦਾ ਮਾਤਾ ਦੇ ਮਨ ਚ ਵੀ ਇਹ ਦੁਚਿਤੀ, ਉਧਰ ਸਿੰਘਾਂ ਦੇ ਮਨ ਵਿੱਚ ਵੀ ਇਹੀ ਦੁਚਿਤੀ ਚੱਲ ਰਹੀ ਹੈ।
ਚਾਹੇ ਵੈਰ ਗੁਰ ਤਜਿਓ ਨ ਜਾਈ,
ਜਾਣਾ ਚਾਹੁੰਦੇ ਨੇ ਪਰ ਸਤਿਗੁਰਾਂ ਨੂੰ ਛੱਡ ਕੇ ਨਹੀਂ ਜਾ ਸਕਦੇ।
ਜਿਨ ਆਗੇ ਘਾਲਨ ਕੋ ਘਾਲ,
ਜਿਨ੍ਹਾਂ ਦੇ ਅੱਗੇ ਅਸੀਂ ਘਾਲਣਾ ਘਾਲੀ ਹੈ।
ਸੇਵਾ ਕਰਦੇ ਰਹੇ ਵਿਸਾਰ,
ਜਿਨ੍ਹਾਂ ਦੀ ਹੁਣ ਤੱਕ ਅਸੀਂ ਸੇਵਾ ਕਰਦੇ ਰਹੇ ਹਾਂ।
ਯੁਗ ਲੋਕਨ ਕੇ ਜੋਨ ਸਹਾਈ,
ਐਸੇ ਸਤਿਗੁਰੂ ਜੋੜੇ ਸਾਡੇ ਦੋਵਾਂ ਲੋਕਾਂ ਦੇ ਸਹਾਈ ਹਨ।
ਅਸਗੁਰ ਪੂਰਨ ਕਿਮ ਤਜ ਜਾਈ,
ਐਸੇ ਪੂਰੇ ਸਤਿਗੁਰਾਂ ਨੂੰ ਅਸੀਂ ਕਿਵੇਂ ਛੱਡ ਕੇ ਜਾਈਏ, ਕਿਵੇਂ ਤਿਆਗ ਕੇ ਜਾਈਏ।
ਗੁਰੂ ਸਮੇ ਇਸ ਹੱਠ ਕੋ ਤਾਰਾ,
ਸਤਿਗੁਰੂ ਜੀ ਨੇ ਇਸ ਵੇਲੇ ਆਪਣੇ ਮਨ ਵਿੱਚ ਹੱਠ ਧਾਰਨ ਕੀਤਾ ਹੋਇਆ।
ਮੈਂ ਨਿਕਸੇ ਚੈ ਜੰਗ ਅਖਾਰਾ,
ਨਿਕਲਦੇ ਨੀ ਪਏ ਇਥੋਂ ਜੰਗ ਦਾ ਅਖਾੜਾ ਰਚਣਾ ਚਾਹੁੰਦੇ ਹਨ।
ਮਿਲ ਸੋ ਦੋ ਸੈ ਮਸਲਤ ਕਰੇ,
ਇੱਦਾਂ ਸੋ ਦੋ ਸੋ ਸਿੰਘਾਂ ਨੇ ਰਲ ਕੇ ਆਪਸ ਵਿੱਚ ਸਲਾਹਾਂ ਕੀਤੀਆਂ ਹਨ।
ਬਣੀ ਕਠਨ ਤਾ ਧੀਰ ਨ ਕਰੇ,
ਬੜੀ ਔਖਿਆਈ ਬਣੀ, ਧੀਰਜ ਨੀ ਪਿਆ ਰਹਿੰਦਾ ਸਿੰਘਾਂ ਦੇ ਮਨ ਵਿੱਚ।
ਉਹਦਾ ਕਸ਼ਟ ਵੱਡ ਜਾਏ ਨਾ ਚਾਲਾ,
ਭੁੱਖ ਦਾ ਦੁੱਖ ਇੰਨਾ ਡਾਢਾ ਹੈ ਖਾਲਸਾ ਜੀ, ਜਿਹੜਾ ਚੱਲਿਆ ਨੀ ਜਾ ਰਿਹਾ।
ਅਬ ਲੋਕਾ ਟਿਓ ਕਾਲ ਦੁਖਾਲਾ,
ਇਹਦੇ ਹੁਣ ਤੱਕ ਬੜਾ ਭਾਰੀ ਦੁੱਖ ਦਾ ਸਮਾਂ ਕੱਟਿਆ ਹੈ।
ਨੀਠ ਨੀਠ ਕਿਮ ਰਹਿ ਗਏ ਪ੍ਰਾਣ,
ਕਿਵੇਂ ਨੀਠ ਨੀਠ ਕਰਕੇ ਸਾਡੇ ਪ੍ਰਾਣ ਬਚ ਗਏ ਹਨ।
ਰਿਓ ਨ ਜਾਏ ਅਬੇ ਦੱਡ ਥਾਨਾ,
ਪਰ ਜੇ ਹੁਣ ਕਿਲੇ ਵਿੱਚ ਰਹਾਂਗੇ ਸਾਡੇ ਕੋਲ ਰਿਹਾ ਨੀ ਜਾਣਾ।
अन्न बिना तरसाए कनेरे,
अन्न तो बिना असि तरस गए सानू अन्न खान नू नी प्राप्त होया,
मैं प्राप्त पुनः दिड़ केरे,
जे इत्थे घेरे विच ही रहांगे अगे भी प्राप्त नहीं होना सानू खान वास्ते,
सपत दिवस मैं कहते आवे,
भला गुरु जी कहंदे सत दिन रह जो, सत दिन च कित्थों आ जाएगा इत्थे जे इन्ने महीनियां विच नहीं आया, सत दिन च इत्थों कित्थे आ जाएगा होर अन्न,
नाहक सब के प्राण गुवावे,
नाहक ही सतगुरु जी हुण सारयां दे प्राण गवाना चाहुंदे हन,
नहीं मवासरे ओ अब जाए,
हुण नहीं साडे कोल आकी हो के रहा जांदा,
शुद्धत मरे सिख तो छुटकाए,
हुण तां भुख दे नाल ही मरांगे जां इत्थों निकल जाइए तां बच सकदे हां,
नाहक लड़न मरन अब इहां,
हुण तां बिना गल तो इत्थे लड़ना मरना होवेगा,
सतगुर के उर आए नका,
पता नहीं गुरु जी दे मन विच साडी ए कोई गल क्यों नहीं आ रही,
सब जे निकसे चले गे चाहू,
जे सारे असे निकल के राह ते टुर जाइए,
रहे हैं दुर्ग रहे हैं गुर दुर्ग के माऊ,
फिर गुरु जी इत्थे किले विच रह के की करनगे,
चले संग ही इम बने आवे,
इना नूं तां साडे नाल ही चलना चाहिदा जाना चाहिदा,
भली नहीं ए लिखत करावे,
पर ए भी गल चंगी नहीं कि जेड़ी सतगुरु जी साडे कोलों बदावा लिखाना चाहुंदे ने लिखत कराना चाहुंदे ने,
सिक्खी बीज जाए जग माई,
जे असी लिख के दे दिता ते साडा सिक्खी दा बीज चला जाएगा,
निंदा होए अमरी जय काई,
हर थां ते साडी भारी निंदा होवेगी,
चले निकस प्रभ बिना लिखाए,
ये सतगुरु जी इथो साडे तो बिना लिखाया इथो निकल चलिए,
सब ही शुभ कारज बन जाए,
साडे सारे शुभ काम बन सकदे ने गुरु साहब साडे कोलो ना लिखवाउण,
ना इत लिखो बिदावा चलो,
नहीं तां फिर कहंदे जे नहीं मनदे गुरु जी ते फिर बिदावा लिख के दे चलो,
जीवत रहो फिर तब मिलो,
कहंदे फिर जीवदे रहांगे दोबारा आके मिल लांगे गुरु जी नूं, बिदावा लेखी दईए, इन्हां ने कुछ सिंघां ने इदां विचार कर ली, कहंदे लेखी दईए बिदावा जे नहीं मनदे गुरु जी,
इत्थे आदत सब दुर्ग मजारा,
इदां किले विच कई सिंघां दीआं इह विचारां चल रहीआं ने,
मिल मिल जै के करे उचारा,
हर पासे बैठे इस तरह दीआं गल्लां दा उचारण हो रिहा है,
चला चली सब इन में पई,
हुण सारयां विच इही गल चल पई आ वी चला चली तुर चलिए तुर चलिए,
शुद्धत अदत ते तीर न लई,
बड़ी भारी भुख लगी हुई है जिहदे करके हुण तीरज नहीं है, इन्ना तीरज डोल गया ते हुण कईआं ने बिदावा लिख के दे ही दिता सतगुरां नूं, जिवें बिदावा लिख के दे रहे ने और सतगुरु जी निकलण दी तैयारी कर रहे ने, वो कथा आप जी अगलिया प्रसंगा च सरवण करोगे।